ਕਰਕੇ ਭਾਈ ਵੀਰ ਸਿੰਘ ਨਾ ਆਪਣੀ ਚਮਤਕਾਰਾਂ ਕਿਤਾਬਾਂ ਚ ਲਿਖਤਾ ਜੀ ਗੁਰੂ ਅੰਗਦ ਸਾਹਿਬ ਦੇ ਲੰਗਰ ਚ ਮਾਸ ਬਣਦਾ। ਉਹ ਮੈਂ ਆਪਣੇ ਉੱਥੇ ਅਮਰੀਕਾ ਡਿਟਰੋਇਟ ਸੀ, ਮੈਂ ਦੋ ਤਿੰਨ ਮੇਰੇ ਦੋਸਤ ਸੀ, ਮੈਂ ਉਹਨਾਂ ਨੂੰ ਮਸਾਂ ਜਾ ਕੇ ਮਾਸ ਸ਼ਰਾਬ ਛਡਾਇਆ, ਉਹ ਸਾਰਾ ਕੁਛ। ਉਹ ਬਿਲਕੁਲ ਸੀ ਲੁਧਿਆਣੇ ਦਾ, ਹਾਲੀ ਵੀ ਉਹਦੀ ਉੱਥੇ ਫੈਕਟਰੀ ਹੈ, ਮੈਂ ਨਾਮ ਵੀ ਦੱਸਦਾ। ਮੈਂ ਉਹ ਸਰਟੀਫਾਈਡ ਔਰ ਕ੍ਰਿਸਟਲਾਈਕ ਚੀਜ਼ਾਂ ਨੋਟ ਕਰਾ ਰਿਹਾ ਵੀ ਕਿਸੇ ਨਾ ਜੇ ਚੀਜ਼ ਵਹਿਮ ਨਾ ਰਹਿ ਜਾਏ, ਇਹ ਸੱਚੋ ਹੀ ਸੱਚ ਹੈ। ਔਰ ਮੈਂ ਉਹਨੂੰ ਜਿਸ ਵੇਲੇ ਮੈਂ ਤੀਸਰੀ ਚੌਥੀ ਵਾਰੀ ਆਪਣੇ ਉਸ ਦੋਸਤ ਕੋਲ ਗਿਆ, ਉਹ ਤੇ ਮਾਰ ਜੀ ਟਰਕੀ ਖਾਣ ਡਏ ਜਿੱਦਾਂ ਹੁੰਦਾ ਉਹ ਥੈਂਕਸ ਗਿਵਨ ਡੇ ਤੇ। ਉਹ ਮੈਂ ਕਿਹਾ ਇਹ ਕੀ ਬਿਲਕੁਲ, ਉਹ ਕਹਿੰਦਾ ਜੀ ਭਾਈ ਵੀਰ ਸਿੰਘ ਨਾ ਤੇ ਲਿਖ ਦਿੱਤਾ ਵੀ ਗੁਰੂ ਅੰਗਦ ਸਾਹਿਬ ਦੇ ਲੰਗਰ ਚ ਮਾਸ ਬਣਦਾ ਸੀ ਤੇ ਉਹ ਸਾਰਾ ਕੁਛ, ਤੇ ਆਹ ਗੁਰੂ ਅੰਗਦ ਸਾਹਿਬ ਦਾ ਹੀ ਸ਼ਲੋਕ ਹੈ ਜੀਆਂ ਕਾ ਆਹਾਰ ਜੀਓ ਜੀਆਂ ਕਾ ਆਹਾਰ ਜੀਓ। ਇਹ ਕਿਹਨਾਂ ਲਈ ਹੈ? ਵਿੱਚ ਪਾਏ ਦੇ ਸਾਰੇ ਰਾਹ ਹੋ। ਇਹ ਸ਼ਲੋਕ ਬੜਾ ਡੂੰਘਾ ਹੈ। ਪਹਿਲਾਂ ਜਿਹੜਾ ਨਾਨਕ ਚਿੰਤਾ ਮਤ ਕਰੋ ਨਹੀਂ ਆ, ਉੱਥੇ ਸਿਹਾਰੀ ਹੈ ਤੱਤੇ ਨੂੰ। ਅਖੀਰ ਤੇ ਆਣ ਕੇ ਨਾਨਕ ਚਿੰਤਾ ਮਤ ਕਰੋ, ਉੱਥੇ ਮੰਮਾ ਤੇ ਤੱਤਾ ਹੈ ਨਿਹਰਾ। ਇਹ ਬੜੇ ਧਿਆਨ ਨਾਲ ਸ਼ਲੋਕ ਪੜਨ ਵਾਲਾ ਹੈ। ਜਿਹੜੇ ਕਹਿੰਦੇ ਜੀ ਸਿਹਾਰੀ ਇਹ ਬੁਲਾਉਣੀ ਮੂੰਹੋਂ ਜਾਂ ਸਾਰੀ, ਉਹ ਭਾਈ ਇੱਕ ਤਾਂ ਸਿਹਾਰੀ ਦਿੱਤੀ ਹੈ, ਅਗਲੇ ਮਤ ਤੇ ਸਿਹਾਰੀ ਨਹੀਂ ਦਿੱਤੀ। ਜੇ ਨਾ ਬੁਲਾਓਗੇ ਸਰੋਤੇ ਦੇ ਹੱਥ ਕੀ ਆਊਗਾ? ਜਿਹੜਾ ਸੁਣ ਰਿਹਾ ਵਿਚਾਰਾ ਬਾਣੀ, ਸਾਡਾ ਫਰਜ਼ ਹੈ ਬਾਣੀ ਜੋ ਪੜ ਰਹੇ ਹਾਂ ਸਰੋਤੇ ਤੱਕ ਸਪਸ਼ਟ ਪਹੁੰਚਾਈਏ। ਸੋ ਮਹਾਰਾਜ ਇੱਥੋਂ ਸ਼ੁਰੂ ਕਰਦੇ, ਨਾਨਕ ਚਿੰਤਾ ਮਤੇ ਕਰੋ। ਤੂੰ ਜਿਹੜੀ ਚਿੰਤਾ ਕਰਦਾ ਹੈ ਨਾ ਆਪਣੀ ਮਤ ਨਾ ਕਰਦਾ, ਇੱਥੇ ਆਪਣੀ ਮਤ ਵੱਲ ਇਸ਼ਾਰਾ ਹੈ। ਨਾਨਕ ਚਿੰਤਾ ਮਤੇ ਕਰੋ, ਉਹ ਚਿੰਤਾ ਤੇਸੀ ਹੋ, ਤੂੰ ਆਪਣੀ ਮਤ ਨਹੀਂ ਚਿੰਤਾ ਕਰੀ ਜਾਣਾ, ਬੇਫਿਕਰ ਹੋ ਕੇ ਬੈਠ, ਨਿਸਰ ਹੋਏ ਰਹੀਏ ਟੰਗ ਧਾਰ। ਮਹਾਰਾਜ ਦੀ ਬਾਣੀ ਚਾਹੁੰਦਾ ਜਿੱਦਾਂ ਬੰਦਾ ਆਰਾਮ ਨਾਲ ਅੰਬ ਦੀ ਛਾਵੇਂ ਲੱਤ ਤੇ ਲੱਤ ਚਾੜ ਕੇ ਬੈਠਾ ਹੁੰਦਾ ਨਾ, ਐਨ ਨਿਚਿੰਤ ਹੋ ਕੇ। ਮਹਾਰਾਜ ਨੇ ਲਿਖਿਆ ਨਿਸਰ ਹੋਏ ਰਹੀਏ ਸੋਏ ਟੰਗ ਧਾਰ, ਮਤਲਬ ਬੰਦੇ ਨੂੰ ਰੋਟੀ ਵੱਲੋਂ ਇਸ ਰੋਜ਼ੀ ਵੱਲੋਂ ਮਹਾਰਾਜ ਨੂੰ ਨਾਮ ਜਪਣ ਵਾਲਾ ਕਦੀ ਇਹ ਚਿੰਤਾ ਨਹੀਂ ਕਰਦਾ, ਉਹਦੇ ਮਗਰ ਮਗਰ ਰੋਟੀਆਂ ਫਿਰਦੀਆਂ। ਇਹ ਭਾਵ ਅਰਥ ਅਸੀਂ ਲਿਆ ਰਹੇ ਹਾਂ ਭਈ ਚਿੰਤਾ ਅਸੀਂ ਨਾਮ ਜਪਣ ਦੀ ਕਰਨੀ, ਮਹਾਰਾਜ ਤੂੰ ਕਿਰਪਾ ਕਰ। ਚਿੰਤਾ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਉਹਨਾਂ ਦਾ ਉਹ ਆਪ ਹੀ ਦੇਣ ਵਾਲਾ, ਆਪ ਰਖਵਾਲਾ ਹੁੰਦਾ। ਜਿਹੜਾ ਸਾਰੀ ਦੁਨੀਆਂ ਨੂੰ ਰੋਜ਼ੀ ਦੇ ਰਿਹਾ ਤੇਰਾ, ਤੂੰ ਉਹਦਾ ਨਾਮ ਜਪਦਾ ਤੈਨੂੰ ਇਹਨਾਂ ਦਏਗਾ, ਪਰ ਸੰਤੋਖ ਦਾ ਜੀਵਨ ਰੱਖੀ ਸਭ ਕੁਛ ਮਿਲੇਗਾ। ਤੋ ਮਹਾਰਾਜ ਇੱਥੇ ਜਿਹੜਾ ਚਿੰਤਾ ਹੈ, ਪਹਿਲਾ ਹੈ ਨਾਨਕ ਤੂੰ ਜਿਹੜੀ ਚਿੰਤਾ ਕਰਦਾ ਨਾ ਆਪਣੀ ਮਤ ਦੇ ਨਾਲ ਕਰਦਾ, ਇਹ ਮਤ ਕਰ ਤੇਸੀ ਹੋਏ, ਕਿਉਂਕਿ ਜਲਾਂ ਵਿੱਚ ਥਲਾਂ ਚ ਸਾਰਿਆਂ ਚ ਜੀਆਂ ਨੂੰ ਉਹ ਦੇਣ ਵਾਲਾ ਹੈ। ਇੱਥੇ ਪਹਿਲਾਂ ਮਤ ਦੇ ਤੱਤੇ ਨੂੰ ਸਿਹਾਰੀ ਹੈ, ਬੁਲਾਉਣੀ ਪੈਣੀ ਹੈ। ਨਾਨਕ ਚਿੰਤਾ ਮਤੇ ਕਰੋ, ਤੂੰ ਮਤ ਦੇ ਨਾਲ ਕਰਦਾ ਹੈ। ਪਰ ਅਖੀਰ ਤੇ ਲਿਆ ਕੇ ਮਰੋੜਾ ਦੇ ਕੇ ਅਖੀਰ ਤੇ ਸ਼ਲੋਕ ਖੋਲਦੇ ਨੇ ਵੀ ਤੂੰ ਚਿੰਤਾ ਮਤ ਕਰ। ਕਿਉਂ ਚਿੰਤਾ? ਉਹ ਤੇਰੀ ਇਹ ਚਿੰਤਾ ਕਰਨ ਲਈ ਇੱਕ ਦੇਵਤਾ ਰੱਖੇ ਆ ਬੜਾ ਭਾਰਾ, ਉਹਨੂੰ ਮਹਿਕਮਾ ਹੀ ਇਹ ਦਿੱਤਾ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ, ਉਹ ਭੰਡਾਰੀ ਉਹ ਵਿਸ਼ਨੂੰ ਬੈਠਾ ਇਸੇ ਲਈ ਤੂੰ ਵੀ ਚਿੰਤਾ ਕਰਦਾ। ਉਹ ਤੇਰਾ ਨੌਕਰ ਹੈ ਨਾਮ ਜਪਣ ਵਾਲੇ ਦਾ, ਉਹ ਰੱਬ ਦਾ ਨੌਕਰ ਰੱਖਿਆ ਇੱਕ ਤੀਸਰਾ ਮਿਨਿਸਟਰ, ਉਹ ਲਾਇਆ ਹੀ ਇਸੇ ਮਹਿਕਮੇ ਤੇ ਆ ਫੂਡ ਐਂਡ ਸਪਲਾਈ ਤੇ। ਉਹ ਵਿਸ਼ਨੂੰ ਭਗਵਾਨ ਦਾ ਕੰਮ ਹੀ ਇਹ ਹੈ ਵੀ ਸਾਰੀ ਦੁਨੀਆਂ ਨੂੰ ਰਿਜ਼ਕ ਪਹੁੰਚਾਉਣਾ, ਕੀੜੀਆਂ ਨੂੰ ਪਹੁੰਚਾਉਣਾ। ਇਹ ਕੋਈ ਹਿੰਦੂ, ਤਦੇ ਮੈਂ ਕਹਿਣਾ ਹੁੰਦਾ ਮੁਸਲਮਾਨ ਮਜ਼ਹਬ ਐਡਾ ਉੱਚਾ ਨਹੀਂ ਹੈ, ਹਿੰਦੂ ਐਡਾ ਵੱਡੀ ਖੋਜ ਕਰ ਚੁੱਕੇ ਆ, ਉਸ ਤੱਕ ਪਹੁੰਚ ਚੁੱਕੇ ਆ ਗਿਆਨ ਖੰਡ ਤੱਕ। ਔਰ ਹਿੰਦੂ ਮਜ਼ਹਬ ਸਾਰਿਆਂ ਮਜ਼ਹਬਾਂ ਨਾਲੋਂ ਬਾਕੀ ਉੱਚਾ ਹੈ, ਔਰ ਜਿੱਥੇ ਹਿੰਦੂ ਮਜ਼ਹਬ ਖਤਮ ਹੁੰਦਾ ਉੱਥੇ ਬਾਬਾ ਨਾਨਕ ਅਲੀ ਅਰਦਾਸ ਹੀ ਕਰਦਾ। ਉੱਥੇ ਹਲੇ ਸ਼ੁਰੂ ਕਰਦਾ ਉਹ ਕੰਮ। ਇਸ ਕਰਕੇ ਗਿਆਨ ਖੰਡ ਦੀਆਂ ਗੱਲਾਂ ਉਹਨਾਂ ਦੇ ਦੇਵਤੇ ਉਹ ਸਾਰਾ ਮਹਾਰਾਜ ਨੇ ਜਪ ਚ ਲਿਖਿਆ ਵੀ ਉਹ ਸਾਰੇ ਹੀ ਮਾਇਆ ਦੇ ਅੰਡਰ ਹੈ, ਤਿੰਨੇ ਦੇਵਤੇ, ਇੱਕ ਬ੍ਰਹਮਾ ਜੱਗ ਨੂੰ ਉਸਾਰ ਰਿਹਾ ਹੈ, ਇੱਕ ਖੈ ਕਰ ਰਿਹਾ ਹੈ ਤਾਂਡਵ ਨਾਚ ਨੱਚ ਕੇ ਉਹ ਸ਼ਿਵ ਜੀ, ਤੀਸਰਾ ਜਿਹੜਾ ਹੈ ਉਹਨੂੰ ਉਹ ਰੱਖਿਆ ਹੀ ਇਸੇ ਕਰਕੇ, ਉਹਨੂੰ ਮਹਿਕਮਾ ਹੀ ਫੂਡ ਐਂਡ ਸਪਲਾਈ ਦਾ ਦਿੱਤਾ। ਇਸ ਕਰਕੇ ਤੂੰ ਇਸ ਚੀਜ਼ ਦੀ ਚਿੰਤਾ ਨਾ ਕਰ, ਤੇ ਚਿੰਤਾ ਉਸ ਹੈ ਉਹ ਵਿਸ਼ਨੂੰ ਭਗਵਾਨ ਸਾਹਿਬ ਨੂੰ ਦੇ ਰਿਹਾ ਹੈ ਰੱਬ ਦੇ ਜ਼ਰੀਏ, ਇਸ ਕਰਕੇ ਤੂੰ ਕੋਈ ਚਿੰਤਾ ਨਾ ਕਰ। ਇਸ ਕਰਕੇ ਮਹਾਰਾਜ ਨੇ ਕਿਹਾ ਨਾਨਕ ਮਤ ਕਰੋ। ਅਖੀਰ ਦੇ ਉੱਤੇ ਤੋੜਾ ਦਿੰਦੇ ਆ ਵੀ ਚਿੰਤਾ ਨਾ ਕਰੀ, ਇੱਥੇ ਮਤ ਕਹਿਣਾ ਹੈ, ਪਹਿਲੀ ਵਾਰੀ ਮਤੇ ਕਹਿਣਾ ਹੈ, ਆਪਣੀ ਮਤ ਨਾਲ ਤੂੰ ਕਰਦਾ, ਪਰ ਅਖੀਰ ਤੇ ਨਿਚੋੜ ਦੇ ਤਾ ਨਾਨਕ ਮਤ ਨਾਨਕ ਇਹੋ ਜੀਓ ਮਛੇਲੀ। ਮਹੱਲਾ ਪਹਿਲਾ ਆ ਗਿਆ, ਜਦੋਂ ਮਹੱਲਾ ਦੂਜਾ ਆਇਆ ਮਹੱਲੇ ਪਹਿਲੇ ਦੀ ਗਾਂ ਬਾਣੀ ਲਾਈ। ਮਹੱਲਾ ਪਹਿਲਾ ਦੇਖੋ ਕੈਸੀ ਬਾਣੀ ਬਾਬੇ ਨਾਨਕ ਦੀ, ਨਾਨਕ ਇਹ ਜੀਓ ਮਛੇਲੀ, ਨਾਨਕ ਇਹੋ ਜੀਓ ਮਛੇਲੀ, ਚੀਵਰ ਤ੍ਰਿਸ਼ਨਾ ਕਾਲ ਮੱਛੀ ਹੈ। ਉਹ ਜਿਹੜੇ ਝੀਰ ਹੁੰਦੇ ਨਾ ਖੌਂਚਾ ਲੈ ਕੇ ਜਾਂ ਜਾਲ ਲੈ ਕੇ ਨਾ ਮੱਛੀਆਂ ਫੜਦੇ ਫਿਰਦੇ ਹੁੰਦੇ, ਤੇ ਇਹਨਾਂ ਤੇ ਮੱਛੀ ਉਹ ਝੀਰ ਕੀ ਹੈ? ਤੇਰੀ ਤ੍ਰਿਸ਼ਨਾ, ਤੇਰੀ ਤ੍ਰਿਸ਼ਨਾ ਹੀ ਮਰਵਾਊਗੀ ਜਦੋਂ ਤੈਨੂੰ ਮਰਵਾਊਗੀ। ਨਾਨਕ ਚੀਵਰ ਤ੍ਰਿਸ਼ਨਾ ਮਨੁਆ ਆਂਦ ਨਾ ਚੇਤ ਇਹ ਪੜੇ ਅਚਿੰਤਾ ਜਾਲ, ਪੜੇ ਅਚਿੰਤਾ ਜਾਲ, ਇਹ ਨਾਨਕ ਚਿੱਤ ਅਚੇਤ ਹੈ। ਮਿਲਾਉਂਦਾ ਪੌੜੀ ਆਈ ਸੇ ਜਨ ਸਾਚੇ ਸਦਾ ਸਦਾ ਜਿਨ ਹਰ ਰਸ ਪੀਤਾ,
ਸੇ ਜਨ ਸਾਚੇ ਸਦਾ ਸਦਾ ਜਿਨ ਹਰ ਰਸ ਪੀਤਾ, ਸੇ ਜਨ ਸਾਚੇ ਸਦਾ ਸਦਾ ਜਿਨ ਹਰ ਰਸ ਪੀਤਾ, ਸੇ ਜਨ ਸਾਚੇ ਸਦਾ ਸਦਾ ਜਿਨ ਹਰ ਰਸ ਪੀਤਾ,
ਜਿਨ ਹਰ ਰਸ ਪੀਤਾ,
ਜਿਨ ਹਰ ਰਸ ਪੀਤਾ,
ਸੱਚਾ ਮਨੇ ਵਸੇ ਸੱਚ ਸੌਦਾ ਕੀਤਾ,
ਗੁਰਮੁਖ ਸੱਚਾ ਮਨੇ ਵਸੇ ਸੱਚ ਸੌਦਾ ਕੀਤਾ,
ਸੱਚਾ ਸੌਦਾ ਹਰ ਨਾਮ ਹੈ,
ਸੱਚਾ ਸੌਦਾ ਹਰ ਨਾਮ ਹੈ,
ਇਹ ਗੁਰਮੁਖ ਸੱਚਾ ਮਨੇ ਵਸੇ ਸੱਚ ਸੌਦਾ ਕੀਤਾ,
ਗੁਰਮੁਖ ਸੱਚਾ ਮਨੇ ਵਸੇ ਸੱਚ ਸੌਦਾ।
ਕਿਤੇ ਬਾਹਰ ਲਾਜਪਤ ਨਗਰ ਦੀ ਮਾਰਕੀਟ ਚ ਜਾ ਕੇ ਸੌਦਾ ਕੀਤਾ ਜਾਂ ਕਰੋਲ ਬਾਗ ਜਾਂ ਕਿਤੇ ਸੌਦਾ ਕੀਤਾ? ਆਹ ਉਹ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ, ਸਭ ਕੁਛ ਘਰ ਹੀ ਮਾਹੇ ਹੈ, ਮਟਕਾ ਕੀ ਲੀਤਾ, ਸਭ ਕੁਛ ਘਰ ਹੀ
ਮਾਏ
ਇਹ ਗੁਰਮੁਖ ਸੱਚਾ ਮਨੇ ਮਸੇ ਸਚ ਸੌਦਾ ਕੀਤਾ ਸਭ ਕੁਛ ਘਰ ਹੀ ਮਾਏ ਕ੍ਰਿਸ਼ਨਾ ਮਰ ਗਈ
ਅੰਤਰੇ ਕ੍ਰਿਸ਼ਨਾ ਮਰ ਗਈ
ਕ੍ਰਿਸ਼ਨਾ
ਮਰ ਗਈ ਕ੍ਰਿਸ਼ਨਾ ਮਰ ਗਈ
ਅੰਤਰੇ ਕ੍ਰਿਸ਼ਨਾ ਮਰ ਗਈ ਹਰ ਗੁਣ ਦਾ ਦਿੱਤਾ ਇਹ ਗੁਣ ਗਾਵਕ ਦਾ ਬੜਾ ਭਾਰਾ ਭੁਲੇਖਾ ਦੁਨੀਆਂ ਕਪਾਹ ਦੇ ਮੱਖਣ ਦੇ ਭਲਾਵੇਂ ਕਪਾਹ ਮੂੰਹ ਚ ਪਾਈ ਜਾਂਦੀ ਕਪਾਹ ਦਾ ਰੰਗ ਚਿੱਟਾ ਮੱਖਣ ਦਾ ਰੰਗ ਚਿੱਟਾ ਉਹ ਜਿੱਥੇ ਗੁਣ ਗਾਉਣ ਦੇ ਮਤਲਬ ਆਉਂਦੇ ਉੱਥੇ ਰਹਿਣ ਸਫਾਈਆਂ ਸ਼ੁਰੂ ਕਰ ਦਿੰਦੇ ਉੱਥੇ ਗਾਉਣਾ ਵਜਾਉਣਾ ਸ਼ੁਰੂ ਕਰ ਦਿੰਦੇ ਗੁਣ ਗਾਉਣ ਦਾ ਮਤਲਬ ਹੈ ਹੀ ਨਾਮ ਜਪਣਾ ਹਰ ਥਾਂ ਇਹੋ ਉਗੜੂਗਾ ਜਿੱਥੇ ਗੁਣ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਟੀਨ ਕਹੋ ਨਾਨਕ ਹਰ ਭਜਨ ਕਰਨਾ ਹੈ ਗੁਣ ਗਾਉਣਾ ਜਿੱਥੇ ਲਫ਼ਜ਼ ਆ ਉੱਥੇ ਹੈ ਨਾਮ ਜਪਣਾ ਉਹਦੇ ਨਾਲ ਤ੍ਰਿਸ਼ਨਾ ਬੁੱਝਣੀ ਆ ਬਾਕੀ ਜਿਹੜਾ ਗਾਉਂਦੇ ਵਜਾਉਂਦੇ ਰਹੋ ਇਹਦੇ ਨਾਲ ਹੋਰ ਭੜਕਣੀ ਹੈ ਅੰਤਰੇ ਤ੍ਰਿਸ਼ਨਾ ਮਰ ਗਈ ਹਰ ਗੁਣ ਦਾ ਦਿੱਤਾ
ਅੰਤਰ ਕ੍ਰਿਸ਼ਨਾ ਮਰ ਗਈ ਹਰ ਗੁਣ ਦਾ ਦਿੱਤਾ ਆਪੇ ਮੇਲ ਮਿਲਾਇਨ ਆਪੇ ਦੇ ਬੁਝਾਈ ਆਪੇ ਮੇਲ ਮਿਲਾਇਨ ਆਪੇ ਦੇ ਬੁਝਾਈ ਸੇ ਜਨ ਸੱਚੇ ਸਦਾ ਸਦਾ ਜਿਨ ਹਰ ਰਸ ਪੀਤਾ ਜਨ
ਬੱਚੇ
ਸਦਾ ਸਦਾ
ਜਿਨ ਹਰ ਰਸ ਪੀਤਾ ਸੇ ਨਾਨਕ ਚਿੰਤਾ ਮਤ ਕਰੋ
ਨਾਨਕ ਚਿੰਤਾ ਮਤ ਕਰੋ
ਮਹਾਰਾਜ ਜਿਹੜੀਆਂ ਬਾਣੀਆਂ ਅੰਦਰੋਂ ਕੱਢ ਕੇ ਰਾਗਾਂ ਤੋਂ ਬਾਹਰ ਪਹਿਲਾਂ ਸ਼ੁਰੂ ਚ ਪਾਈਆਂ ਉਹਨੇ ਜਪ ਸੋ ਦਰ ਸੋ ਪੁਰਖ ਦਸਮ ਪਾਤਸ਼ਾਹ ਨੇ ਪਾਇਆ ਦਮਦਮੇ ਸਾਹਿਬ ਉੱਥੋਂ ਬਾਅਦ ਸੋਹਿਲਾ ਇਹ ਸੋ ਪੁਰਖ ਦਾ ਜਿਹੜਾ ਪੌੜਾ ਹੈ ਇਹ ਕਿਉਂ ਉਹਨਾਂ ਨੇ ਪਾਇਆ ਕਿਉਂਕਿ ਇੱਕ ਅਕਾਲ ਦੇ ਉਪਜਾਰੀ ਸੀ ਉਹਨਾਂ ਨੇ ਅੰਦਰੋਂ ਹੀ ਸ਼ਬਦ ਸੋ ਪੁਰਖ ਦਾ ਕੱਢ ਕੇ ਔਰ ਉਹਦਾ ਕਿਉਂ ਬਈ ਉਹਨਾਂ ਨੇ ਕਿੱਦਾਂ ਦਾਰ ਹੁੰਦਾ ਉਹਨਾਂ ਨੇ ਪਾਇਆ ਹਾਂ ਜ਼ਾਹਰ ਹੈ ਕਿਉਂਕਿ ਉਹ ਅਕਾਲ ਉਸਤਤ ਲਿਖੀ ਉਹਦੇ ਨਾਲ ਐਨ ਮਿਲਦਾ ਹੈ ਉਹ ਸ਼ਬਦ ਅੰਦਰੋਂ ਸੋ ਪੁਰਖ ਦਾ ਲਿਆ ਔਰ ਸੋ ਪੁਰਖ ਦਾ ਪਹਿਰਾ ਅਲੈਦਾ ਹੈ ਉਹ ਸੋਦਰ ਦੇ ਵਿੱਚ ਨਹੀਂ ਐਂਟਰ ਸੋਦਰ ਦਾ ਪਹਿਰਾ ਅਲੈਦਾ ਹੈ ਪੈਰਾਗ੍ਰਾਫ ਅੱਗੇ ਇੱਕ ਨਵਾਂ ਪੈਰਾਗ੍ਰਾਫ ਸ਼ੁਰੂ ਹੁੰਦਾ ਜਿਹਦਾ ਨਾਂ ਸੋ ਪੁਰਖ ਹੈ ਔਰ ਸੋ ਪੁਰਖ ਔਰ ਮਹਾਰਾਜ ਨਾ ਉਹ ਫਿਰ ਇੰਡੈਕਸ 'ਚ ਨਹੀਂ ਦਿੱਤਾ ਇੰਡੈਕਸ ਦੇ ਵਿੱਚ ਸਿਰਫ ਤਿੰਨ ਬਾਣੀਆਂ ਸੋਦਰ ਜਪ ਸੋਦਰ ਸੋਹਿਲਾ ਇਸ ਕਰਕੇ ਸੋ ਪੁਰਖ ਵਿੱਚ ਜਿਹੜਾ ਸੀ ਇਹ ਦਮਦਮੇ ਸਾਹਿਬ ਜਾ ਕੇ ਮਹਾਰਾਜ ਨੇ ਸੋ ਪੁਰਖ ਪਾਇਆ ਕਿਉਂ ਸਾਰੀਆਂ ਬਾਣੀਆਂ ਸਾਰੇ ਗੁਰੂ ਗ੍ਰੰਥ ਸਾਹਿਬ ਚ ਤਰਤੀਬ ਬਾਅਦ ਚੱਲਦੀਆਂ ਪਹਿਲਾਂ ਮਹੱਲੇ ਪਹਿਲੇ ਦੀ ਦੂਜੇ ਦੀ ਤੀਜੇ ਦੀ ਚੌਥੇ ਦੀ ਪੰਜਵੇਂ ਦੀ ਇਸ ਤਰ੍ਹਾਂ ਹਰ ਇੱਕ ਤਰਕੀਬ ਰੱਖੀ ਹੈ ਇੱਥੇ ਨਿਸ਼ਾਨੀ ਛੱਡ ਕੇ ਦਸਮ ਪਾਤਸ਼ਾਹ ਵੀ ਮੈਂ ਗੁਰੂ ਅਰਜਨ ਪਾਤਸ਼ਾਹ ਦੀ ਰੀਸ ਨਹੀਂ ਕਰਨੀ ਔਰ ਉਹਨਾਂ ਨਾਲ ਨਿਸ਼ਾਨੀ ਛੱਡ ਦਿੱਤੀ ਪਹਿਲਾਂ ਸੋ ਪੁਰਖ ਦਾ ਮਹੱਲੇ ਚੌਥੇ ਦੀ ਬਾਣੀ ਫਿਰ ਤਿਤ ਸਰਵੜੇ ਭੈਲੇ ਨਿਵਾਸਾ ਮਹੱਲੇ ਪਹਿਲੇ ਦੀ ਬਾਣੀ ਫਿਰ ਚੌਥੇ ਦੀ ਪਾਣੀ ਜਾਂ ਪੰਜਵੇਂ ਦੀ ਉਹਦੀ ਤਰਤੀਬ ਹੀ ਹੈ ਨਹੀਂ ਇਸ ਕਰਕੇ ਇਹ ਦਾਸ ਦੀ ਨਿੱਜੀ ਖੋਜ ਹੈ ਗਾਂ ਹੋਰ ਖੋਜੋ ਪਤਾ ਸਾਫ ਲੱਗ ਜਾਏਗਾ ਵੀ ਇਹ ਬਾਣੀ ਬਾਅਦ 'ਚ ਆਈ ਹੈ ਬਾਕੀ ਜਿਹੜੀ ਸਾਰੀ ਬਾਣੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਮਹੱਲੇ ਨੌਵੇਂ ਦੇ ਆਪਣੇ ਸ਼ਬਦ ਆਪ 26 ਸਾਲ 9 ਮਹੀਨੇ 13 ਦਿਨ ਜਿਹੜੇ ਉਹ ਬਾਬੇ ਬਕਾਲੇ ਬੈਠੇ ਰਹੇ ਉਹ ਕੋਈ ਉਹ ਵਿਹਲੇ ਨਹੀਂ ਉਹਨਾਂ ਨੇ ਬਾਣੀ ਆਪਣੀ ਆਪ ਚੜਾਈ ਹੈ ਪੋਥੀਆਂ 'ਚ ਇਹ ਸਾਰਾ ਕੁਛ ਰੌਲਾ ਗੌਲਾ ਸਾਫ਼ ਹੋ ਜਾਂਦਾ ਹੈ ਜਦਕਿ ਮਹੱਲੇ ਨੌਵੀਂ ਦੀ ਬਾਣੀ ਦੇਖੋ ਇਹਨਾਂ ਨੇ ਕਹਿਤਾ ਜੀ ਉਹ ਪਹਿਲਾਂ ਹੀ ਪੱਤਰੇ ਖਾਲੀ ਰੱਖੇ ਸੀ ਭਈ ਗੁਰੂ ਨਾ ਤੇ ਨੌਵੀਂ ਜੋਤ ਆਉਣੀ ਆ ਉਹਨੇ ਬਾਣੀ ਉਹ ਪੱਤਰਿਆਂ ਦਾ ਹਿਸਾਬ ਦੇਖੀਏ ਤੇ ਉਹ ਫੇਟ ਹੀ ਨਹੀਂ ਬੈਠਦੇ ਵੀ ਕਿੱਦਾਂ ਖਾਲੀ ਰੱਖੇ ਹੋਣਗੇ ਇਸ ਕਰਕੇ ਸਾਰਾ ਹੀ ਝੂਠ ਦਾ ਪਲੰਦਾ ਹੈ ਵੀ ਏਦਾਂ ਜੀ ਪੋਥੀਆਂ ਲਿਆਂਦੀਆਂ ਬਾਣੀ ਬਣੀ ਬੀੜ ਇਹ ਸਭ ਰੌਲਾ ਗੌਲਾ ਹੈ ਬਾਣੀ ਜ਼ਾਹਰ ਕਰੂਗੀ ਵੀ ਹਰ ਕੋਲ ਪੋਥੀਆਂ ਮੌਜੂਦ ਸੀ ਮਹਾਰਾਜ ਕੋਲ ਇੱਕ ਗੁਰੂ ਅੱਗੇ ਨੂੰ ਗੱਦੀ ਤਾਂ ਦੇ ਦਿੰਦਾ ਸੀ ਉਹ ਸਾਰੀਆਂ ਪੋਥੀਆਂ ਦੀ ਜਾਇਦਾਦ ਦੇ ਦਿੰਦਾ ਸੀ ਗਾਂ ਤੋਂ ਗਾਂ ਫਿਰ ਪੋਥੀਆਂ ਇਹ ਸਾਰੀਆਂ ਮਹੱਲੇ ਨੌਵੇਂ ਤੱਕ ਆਈਆਂ ਮਹੱਲੇ ਨੌਵੇਂ ਨਾਲ ਆਪ ਆਪਣੀ ਬਾਣੀ ਸਾਰੀ ਚਾੜੀ ਔਰ ਇਹ ਕੋਈ ਜਾ ਕੇ ਦਮਦਮਾ ਬੀੜ ਨਹੀਂ ਬਣੀ ਉੱਥੇ, ਸਿਰਫ ਜੇ ਚਾੜਿਆ ਹੋਊ ਤੇ ਸੋ ਪੁਰਖ ਦਾ ਪੌੜਾ ਚਾੜ ਲਿਆ ਹੋਊ, ਪਰ ਇਹ ਪਤਾ ਨਹੀਂ ਇਹ ਖੋਜਗਾਂ ਹੋਊ। ਲੇਕਿਨ ਮਹੱਲੇ ਨੌਵੇਂ ਕੋਲ ਆਨੰਦਪੁਰ ਸਾਹਿਬ ਸਾਰੀ ਬਾਣੀ ਆਪਣੀ ਆਪ ਉਹਨਾਂ ਨਾਲ ਚਾੜੀ ਹੈ। ਇਹ ਜਿਹੜੀ ਦਮਦਮੀ ਬੀੜ ਜੀ ਇੱਕੋ ਇੱਕੋ ਪੈਰ ਤੇ ਖੜੋ ਕੇ ਮਹਾਰਾਜ ਨਾਲ ਇਸ਼ਨਾਨ ਕਰੀ ਗਏ ਤੇ ਬਾਣੀ ਬੋਲੀ ਗਈ, ਉਹਨਾਂ ਨੂੰ ਜ਼ਬਾਨੀ ਯਾਦ ਸੀ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਨਾਲ ਨਵਾਂ ਗੁਰੂ ਗ੍ਰੰਥ ਸਾਹਿਬ ਸਾਰਾ ਕਿਤੇ ਅਨ ਇੰਪੋਸੀਬਲ ਚੀਜ਼ ਸਾਰਾ ਇਤਿਹਾਸ ਲਿਖ ਰਿਹਾ। ਗੁਰੂ ਹਰ ਗੁਰੂ ਨੇ ਆਪਣੀ ਬਾਣੀ ਆਪ ਚਾੜੀ ਹੈ, ਪਿਛਲੀਆਂ ਗੁਰੂਆਂ ਦੀਆਂ ਬਾਣੀਆਂ ਉਹਨਾਂ ਕੋਲ ਹੁੰਦੀਆਂ ਸੀ, ਨੌਵੇਂ ਮਹੱਲੇ ਨੇ ਆਪਣੀ ਬਾਣੀ ਆਪ ਵਿੱਚ ਚਾੜੀ ਹੈ ਔਰ ਇਸ ਕਰਕੇ ਸਾਰੀ ਹੀ ਪੋਥੀ। ਲੇਕਿਨ ਇੱਥੇ ਅਸੀਂ ਇਸ ਹੱਲ ਆਉਣਾ ਹੈ ਵੀ ਜਿਹੜੀ ਮਹਾਰਾਜ ਦੀ ਇਹ ਜਪ ਸੋਦਰ ਸੋਹਿਲਾ, ਜਿਹੜਾ ਸੋਦਾਰਾ ਹੈ ਉਹਦਾ ਅਖੀਰਲਾ ਸ਼ਬਦ ਬੜਾ ਕਮਾਲ ਦਾ ਹੈ ਔਰ ਉਹੀ ਅੱਜ ਦੀ ਜਿਹੜਾ ਭਖ ਦਾ ਸਵਾਲ ਹੈ ਵੀ ਗੁਰੂਆਂ ਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਉਹਨਾਂ ਨੇ ਕਿਹੜੀ ਕਿਰਤ ਕੀਤੀ ਸੀ ਤੇ ਉਹ ਕਿਉਂ ਨੀ ਕਿਰਤ ਕਰਦੇ ਸੀ, ਕੀ ਘਾਲ ਕੇ ਖਾਣੀ, ਉਹ ਉਹਨਾਂ ਨੇ ਕਿਉਂ ਨੀ ਖਾਧਾ, ਬਾਕੀ ਸਿੱਖਾਂ ਤੇ ਕਿਉਂ ਲਾਜ਼ਮੀ ਹੈ ਜ਼ਰੂਰੀ। ਇਸ ਕਰਕੇ ਪੁਜਾਰੀ ਟੋਲਾ ਬੜੀ ਭਾਰੀ ਚੀਜ਼ ਕਹਿ ਰਿਹਾ ਭਈ ਜਦ ਆ ਗੁਰੂਆਂ ਨੇ ਨੀ ਕੋਈ ਕਿਰਤ ਕੀਤੀ ਤੇ ਸਾਨੂੰ ਕੀ ਕਿਰਤ ਕਰਨ ਦੀ ਲੋੜ ਹੈ, ਆਓ ਦੱਸੀਏ ਗੁਰੂ ਕਿਹੜੀ ਕਿਰਤ ਕਰਦੇ ਸੀ। ਉਹਨਾਂ ਨਾਲ ਸ਼ਬਦ ਛੱਡਿਆ ਉੱਥੇ ਮਹਾਰਾਜ ਮਹੱਲੇ ਪੰਜਵੇਂ ਨਾਲ ਸਤ ਸੰਗਤ ਮੇਲੇ ਸਤ ਸੰਗ ਤੇ ਹਾਉ ਜੀ ਤੁਕ
ਮੇਰੇ ਮਾਧੋ ਜੀ
ਸਤ ਸੰਗ ਤੇ ਮਿਲੇ ਸੋ ਖਿਆਲ ਰਹਿ ਇੱਥੇ ਸਤ ਸੰਗ ਤੇ ਸਤ ਸੰਗਤ ਵੱਲ ਇਸ਼ਾਰਾ ਨਹੀਂ ਹੈ ਕਿਉਂਕਿ ਸਤ ਦਾ ਜਿਹੜਾ ਹੈ ਤੱਤਾ ਮੁਕਤਾ ਹੈ ਉਹਦੇ ਨਾਲ ਸਿਹਾਰੀ ਨਹੀਂ ਹੈ ਉਹ ਸੱਸਾ ਤੱਤਾ ਹੈ ਜਿਹੜਾ ਸੱਤ ਦੇ ਸੰਗ ਨਾਲ ਅੰਦਰ ਜਾ ਕੇ ਮਿਲ ਜਾਏ। ਸੱਤ ਹੈ ਹੀ ਨਾਮ, ਸੱਤ ਹੈ ਹੀ ਅਕਾਲ ਪੁਰਖ, ਸੱਤ ਹੈ ਹੀ ਸੋ ਪਰਮੇਸ਼ਰ। ਇਸ ਕਰਕੇ ਜਿਹੜਾ ਉਹਦੇ ਨਾਲ ਉਹਦੇ ਸੰਗ ਤੇ ਜਾ ਕੇ ਮਿਲ ਗਿਆ ਉਹ ਤਰਿਆ ਹੈ। ਇਸ ਕਰਕੇ ਸਤ ਸੰਗਤ ਨਹੀਂ ਹੈ ਇੱਥੇ, ਇੱਥੇ ਹੈ ਸੱਤ ਸੰਗ ਤੇ। ਸਤ ਸੰਗ ਤੇ ਪਰਮ ਪਦ ਦੀ ਗੱਲ ਹੈ ਇਸ ਸ਼ਬਦ ਚ ਸੂਕੇ ਸਤ ਸੰਗ ਤੇ ਮਿਲੇ ਪੰਜਵਾਂ ਚੌਪ ਦੇ ਕਰ ਪਹਿਲਾ ਇੱਕੋ ਸਦੇ ਗੁਰ ਪ੍ਰਸਾਦ। ਅਸੀਂ ਅੰਦਰੋਂ ਜਾ ਕੇ ਸ਼ਬਦ ਲੈ ਰਹੇ ਹਾਂ, ਜਿੱਥੋਂ ਲਿਆ ਕੇ ਬਾਹਰ ਲਿਆ ਕੇ ਮਹਾਰਾਜ ਨੇ ਪਾਇਆ। ਅਸੀਂ ਅਸਲ ਸ਼ਬਦ ਜਿਹੜਾ ਅੰਦਰ ਲੈ ਹੈ 495 ਸਫ਼ੇ ਤੇ ਅਸੀਂ ਉਹ ਲੈ ਰਹੇ ਹਾਂ। ਉਹ ਸ਼ੁਰੂ ਇੱਥੋਂ ਹੁੰਦਾ ਕਾਹੀਰੀ ਮਨ ਚਿਤਵੇ ਰੋਟੀ ਲਈ ਤੂੰ ਘਬਰਾਉਣ ਡਿਆ, ਤੂੰ ਚਿੱਤ ਚ ਉਦਮ ਨਾ ਕਰ, ਤੂੰ ਪਰਮ ਪਦ ਨੂੰ ਪਹੁੰਚ, ਤੇਰੇ ਮਗਰ ਮਗਰ ਰੋਟੀਆਂ ਫਿਰਨਗੀਆਂ। ਕਿਉਂ? ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ। ਤੂੰ ਉਹ ਉਦਮ ਕਰ ਜਿਹੜਾ ਸਾਰਿਆਂ ਤੂੰ ਉੱਤੇ ਹੈ, ਤੂੰ ਨੌਕਰੀ ਲਈ ਸਾਰਾ ਟਾਈਮ ਇੱਧਰ ਉਦਮ, ਇਹ ਤੂੰ ਜਿਹੜਾ ਅਸਲ ਉਦਮ ਹੈ ਉਹ ਤੇ ਤੂੰ ਕਰਦਾ ਨੀ, ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਕਰੇ, ਹੋਰ ਸਾਰੇ ਆਹਰ ਕਰੀ ਜਾਂਦਾ, ਜਿਹੜਾ ਅਸਲ ਆਹਰ ਕਰਨ ਵਾਲਾ ਉਹ ਕਰਦਾ ਨੀ। ਅਸੀਂ ਉਸੇ ਪੁਆਇੰਟ ਤੇ ਚੀਜ਼ ਲਿਆਉਣੀ ਆ ਵੀ ਇਨਸਾਨ ਰੋਟੀਆਂ ਖਾਣ ਨੀ ਆਇਆ, ਉਹ ਤੇ ਕੰਮ ਕਰਨ ਨੀ ਆਇਆ। ਤੁਹਾਡੇ ਨਾਲੋਂ ਕੰਮ ਕੀੜੀ ਜ਼ਿਆਦਾ ਜੋਬ ਕਰਦੀ ਹੈ, ਰਾਤ ਦਿਨ ਹੀ ਤੁਰੀ ਰਹਿੰਦੀ ਹੈ। ਇਨਸਾਨ ਕਿਸੇ ਬੰਦੇ ਕੇ ਮਾਨਸ ਜਨਮ ਜਿਹੜਾ ਹੈ ਐਡਾ ਉੱਚਾ ਹੈ, ਇਹਦਾ ਮੁੱਲ ਪਾਉਣਾ ਹੈ। ਕਾਹਦੇ ਲਈ ਅਸੀਂ ਆਏ ਹਾਂ? ਖਾਣ ਪੀਣ ਲਈ ਆਏ ਹਾਂ ਜਾਂ ਇਸੇ ਕੰਮ ਲਈ ਆਏ ਹਾਂ? ਨੌਕਰੀ ਕਰ ਲਓ, ਖਾਓ ਪੀਓ, ਸਵੇਰੇ ਉਹ ਰਾਤ ਗੁਆਈ, ਸੋਏ ਕੇ ਦਿਨ ਗੁਆਇਆ, ਖਾਏ ਹੀਰੇ ਜੈਸਾ ਜਨਮ ਹੈ। ਅਸੀਂ ਕਿਸੇ ਬਹੁਤ ਵੱਡੇ ਕੰਮ ਲਈ ਇਸ ਦੁਨੀਆਂ ਚ ਆਏ ਹਾਂ, ਹੋਸ਼ ਕਰੀਏ, ਇਸ ਜੀਵਨ ਦਾ ਮੁੱਲ ਪਾਈਏ। ਉਹ ਮਹਾਰਾਜ ਕਹਿ ਰਹੇ ਨੇ ਤੂੰ ਜਿਹੜੇ ਬਾਕੀ ਉੱਦਮ ਕਰ ਰਿਹਾ ਹੈ, ਕਾਹੇ ਰੇ ਮਨ ਇਹਨਾਂ ਲਈ ਉਹ ਵਿਸ਼ਨੂੰ ਭਗਵਾਨ ਰੱਖੇ ਆ ਜਾਂ ਆਹਰ ਹੈ? ਉਹ ਹਰ ਜੀ ਐਸਾ ਆਪ ਹੀ ਕਰ ਰਿਹਾ ਕਿਉਂ? ਸੈਲ ਪੱਥਰ ਮੈਂ ਜਾਣਦੇ ਰਿਜਕ ਆ ਗਏ ਘਰ ਉੱਚ ਚੋਟੀ ਦੀਆਂ ਤੁਕਾਂ ਆਈਆਂ, ਰਹਾਓ ਚ ਸਮਾਉਣ ਲੱਗੀਆਂ, ਕੀ ਕਰ ਤੂੰ ਮੇਰੇ ਘਰ ਆਹਾਰੀ, ਇੱਕ ਤ੍ਰਿਣ ਖਾਏ, ਇੱਕ ਮਿਟੀਆ ਮੇ ਮਿਟੀਆ ਖਾਏ ਗਡੋਏ, ਇੱਕ ਮਾਸ ਖਾਂਦੇ ਸ਼ੇਰ ਅਰਗੇ, ਇੱਕ ਤ੍ਰਿਣ ਇੱਕ ਵੈਜੀਟੇਰੀਅਨ ਨੇ, ਇੱਕ ਮਿੱਟੀ ਚ ਮਿੱਟੀ ਖਾਈ ਜਾਂਦੇ ਗਡੋਏ, ਇੱਕ ਮਾਸਹਾਰੀ ਇੱਕ ਤ੍ਰਿਣ ਖਾਏ, ਇੱਕ ਮਿਟੀਆ ਮੇ ਮਿਟੀਆ ਖਾਏ, ਇੱਕ ਨਾ ਛੱਤੀ ਅੰਮ੍ਰਿਤ ਪਾਏ, ਇੱਕ ਪੌਣ ਸਮਾਰੀ, ਉਹ ਖਾਂਦੇ ਪੀਂਦੇ ਨੀ ਜੋਗੀ ਕੋਈ, ਉਹ ਪੌਣ ਦੇ ਹਵਾਰੇ ਜਿੰਦੇ, ਇੱਕ ਪੌਣ ਸਮਾਰੀ ਪੌਣ ਆਹਾਰ। ਮਹਾਰਾਜ ਕਹਿੰਦੇ ਇਹਨਾਂ ਨੂੰ ਵੀ ਉੱਤੇ ਹੈ ਇੱਕ, ਉਹ ਕਹਦੇ ਤੇ ਉਹ ਹਵਾ ਤੇ ਵੀ ਨੀ ਜੀਂਦੇ। ਇੱਕ ਨਿਰੰਕਾਰੀ ਨਾਮ ਆਧਾਰ, ਇਹ ਉਹ ਪਦਵੀ ਹੈ ਮੇਰੇ ਸਤਸੰਗ ਤੇ ਮੇਲੇ। ਇਹ ਧੰਨ ਗੁਰੂ ਅਰਜੁਨ ਦੇਵ ਸਾਹਿਬ, ਧੰਨ ਗੁਰੂ ਅਰਜੁਨ ਦੇਵ ਸਾਹਿਬ, ਧੰਨ ਗੁਰੂ ਅਰਜੁਨ ਦੇਵ ਸਾਹਿਬ, ਧੰਨ ਗੁਰੂ ਅਰਜੁਨ ਦੇਵ ਸਾਹਿਬ। ਕਿਹੜਾ ਉੱਦਮ ਕਰਦੇ ਆ? ਉਹ ਕਰਦੇ ਆ ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਤੁਨੀ ਭੀ। ਸਤਿਗੁਰੇ ਕਾਰ ਉਹਨਾਂ ਨੇ ਜਦੋਂ ਉਹਨਾਂ ਨੂੰ ਇਹੋ ਜਿਹੀ ਕਾਰ ਕੁਨੀ ਕਰਨ ਦਾ ਕੰਮ ਜੋਬ ਮਿਲ ਜਾਂਦੀ, ਉਹ ਕੀ ਕਰਦੇ ਨੇ ਫਿਰ? ਹਰ ਨਾਮ ਹਮਾਰਾ ਭੋਜਨ ਸੱਤੀ ਪ੍ਰਕਾਰ, ਹਰ ਨਾਮ ਹਮਾਰਾ ਭੋਜਨ ਸੱਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਹੈ, ਜਿਤ ਖਾਇਆ ਹਮਕੋ ਤ੍ਰਿਪਤ ਹੈ। ਇਹ ਉਹਨਾਂ ਲਈ ਹੈ ਜਿਹੜੇ ਅੱਠੋ ਪੈਰ ਨਾਮ ਜਪ ਰਹੇ, ਕਮਾਈ ਕਰ ਰਹੇ। ਉਹਨਾਂ ਲਈ ਨਹੀਂ ਜਿਹੜੇ ਭਾਦੋਂ ਦੇ ਤਾੜਕਿਆਂ ਤੋਂ ਭੱਜੇ ਜੱਟ ਸਾਧੂ ਹੋ ਜਾਂਦੇ, ਜਾਂ ਅੱਜ ਕੱਲ੍ਹ ਜਿੰਨੇ ਸਾਧ ਫਿਰ ਰਹੇ ਨੇ ਜਿੰਨੇ ਸਾਰੇ, ਉਹ ਨਾਮ ਤੇ ਜਪਦੇ ਨੀ। ਉਹਨਾਂ ਨੂੰ ਹੋਰ ਹੀ ਪੰਥ ਦੇ ਫਿਕਰ ਵੀ ਪਏ ਆ, ਉਹ ਸੰਮੇਲਨ ਕਰੋ ਜੀ, ਆਹ ਸਿੱਖਾਂ ਦਾ ਆਹ ਕਰੋ। ਉਹ ਭਾਈ ਜਿਹੜਾ ਤੁਹਾਡਾ ਕੰਮ ਕਰਨ ਵਾਲਾ, ਉਹ ਤੇ ਤੂੰ ਕਰਦੇ ਨੀ। ਹਰ ਨਾਮ ਉਹ ਜਿਹੜੇ ਜਿਹੜੇ ਅੱਠੋ ਪੈਰ ਨਾਮ ਜਪ ਰਹੇ ਨੇ ਸਾਰੇ, ਇਹ ਉਹਨਾਂ ਲਈ ਸ਼ਬਦ ਹੈ ਵੀ ਜਨਨ ਪਿਤਾ ਕੈਟਾਗਰੀਆਂ ਲਹਿਦਾ ਕਰਦਾ ਆ ਰਿਹਾ ਹਾਂ। ਸਾਡੇ ਲਈ ਹੁਕਮ ਹੈ ਸਾਰੇ ਸਿੱਖਾਂ ਲਈ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ। ਇਹ ਸਿਰਫ ਅੱਜ ਅਸੀਂ ਗੁਰੂ ਪਦਵੀਆਂ ਦਾ ਮੂੰਹ ਮੱਥਾ ਨਖੇਰ ਰਹੇ ਹਾਂ ਵੀ ਉਹਨਾਂ ਨੇ ਕਿਹੜੀ ਕਿਰਤ ਕੀਤੀ ਹੈ, ਉਹਨਾਂ ਲਈ ਉਹ ਜਾਇਜ਼ ਸੀ ਔਰ ਉਹ ਕਿਰਤ ਸਾਰੀਆਂ ਕਿਰਤਾਂ ਨਾਲੋਂ ਮੁਸ਼ਕਲ ਹੈ ਜੋ ਕਰ ਗਏ, ਕਿਉਂਕਿ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਖਾਏ ਆਸਾਂਖ ਕਰੋੜੇ। ਇਹ ਸੀ ਗੁਰੂ ਪਦਵੀਆਂ ਦਾ ਹਾਲ। ਇਸ ਕਰਕੇ ਅੱਜ ਉਹਨਾਂ ਦੀ ਅਸੀਂ ਬਾਹਰ ਦੀ ਪੌੜੀ ਲੈਣੀ ਹੈ ਤੇ ਉਹ ਜਿਹੜੀ ਚਿੰਤਾ ਹੈ ਉਹ ਉਹਨਾਂ ਨੂੰ ਇਹੋ ਜਿਹੀ ਚਿੰਤਾ ਨਹੀਂ ਸੀ ਹੁੰਦੀ ਕਿਉਂਕਿ ਉਹ ਸ਼ਬਦ ਦੇ ਰਹੇ ਨੇ ਜਨਨ ਪਿਤਾ ਲਾਉਣਾ ਭਾਉ। ਉਹ ਸਿੱਧਾ ਦਯਾਨੰਦ ਦੇ ਮੂੰਹ ਤੇ ਚਪੇੜ ਹੈ। ਇਹ ਭਾਉ ਇੱਥੇ ਡਰ ਨਹੀਂ ਹੈ, ਤੂੰ ਮਨ ਨੂੰ ਕਿਉਂ ਭੋ ਰਿਹਾ ਰੋਜੀ ਦੇ ਮਗਰ ਕਾਹੇ ਮਨ ਭਾਉ ਕੇ ਚਲੇ ਜਾਂਦੀਆਂ। ਉਹਨਾਂ ਦੇ ਬੱਚੇ ਕਿੱਦਾਂ ਪਲਦੇ ਹੈ ਉਹ ਮਹਾਰਾਜ ਨੇ ਇੱਥੇ ਦੱਸਿਆ ਹੈ। ਉੜੇ ਉੜਿਆ ਤਿਸ ਪਾਛੇ ਬੱਚੇ, ਪਿੱਛੇ ਬੱਚੇ ਛੱਡ ਕੇ ਆਉਂਦੀਆਂ ਤਿਸ ਪਾਛੇ ਬੱਚੇ ਕਵਨ ਖਲਾਵੇ ਕਵਨ ਚੁਗਾਵੇ, ਕੌਣ ਕਵਨ ਖਲਾਵੇ ਕਵਨ ਚੁਗਾਵੇ। ਉਹ ਸੁਰਤੀ ਨਾ ਪੜਦੇ ਕੱਛੂ ਜਿਹੜਾ ਬੱਚੇ ਦਿੰਦਾ ਹੈ ਕੁੰਮਾ ਸਾਰਾ, ਹੋਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਇਹ ਹਜ਼ਾਰਾਂ ਮੀਲ ਦੂਰ ਚਲੇ ਜਾਂਦੀਆਂ। ਉਹਨਾਂ ਦੀ ਸੁਰਤ ਮਾਵਾਂ ਦੀ ਵੀ ਬੱਚਿਆਂ ਚ ਹੁੰਦੀ, ਉਧਰ ਹੁੰਦੀ ਤੋ ਉਹ ਉਹਦੇ ਵਿੱਚ ਹੀ ਹੈ, ਉਹ ਸਿਮਰਨ ਯਾਦ ਕਰਦੇ ਹੈ ਉਹਦੇ ਨਾਲ ਹੀ ਮਹਾਰਾਜ ਉਹ ਪਲ ਜਾਂਦੇ ਮਨ ਮੈਂ ਸਿਮਰਨ ਕਰਿਆ। ਇਸੇ ਕਰਕੇ ਮੈਂ ਕੀ ਕਰਦਾ, ਮੈਂ ਲੱਖਾਂ ਕਰੋੜਾਂ ਵਾਰ ਬਲ ਬਲ ਜਾਂਦਾ ਗੁਰੂ ਨਾਨਕ ਤੋਂ ਔਰ ਉਹਦੇ ਨਾਮ ਤੋਂ, ਕਿਉਂ ਸਭ ਨਿਦਾਨ ਸਾਰੇ ਖਜ਼ਾਨੇ ਦੁਨੀਆਂ ਦੇ ਤੇ ਨੌ ਨਿਧੀਆਂ 18 ਸਿੱਧੀਆਂ ਮੇਰੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਦਸ ਕਹਿੰਦੇ ਦਸਾਂ ਨੂੰ, ਅਸ਼ਟ ਕਹਿੰਦੇ ਅੱਠਾਂ ਨੂੰ, ਦਸ ਤੇ ਅੱਠ 18
ਸਭ ਨਿਧਾਨ ਦਸ ਅਸ਼ਟ ਨਿਧਾਨ ਸਭ ਨਿਧਾਨ ਦਸ ਅਸ਼ਟ ਸਿਧਾਨ।
ਇਹ ਜਿਹੜੀਆਂ ਨੌ ਨਿਧੀਆਂ 18 ਸਿੱਧੀਆਂ ਠਾਕੁਰ ਤਾਰੇ ਲਾਲ ਸਰਿਆ ਮੇਰੇ, ਇੱਥੇ ਕਰ ਦੇ ਸਪੈਲਿੰਗ ਕੱਕਾ ਰਾ ਹੈ। ਆਮ ਥਾਂ ਕਰ ਦੇ ਸਪੈਲਿੰਗ ਹੋਣਗੇ ਕੱਕਾ ਰਾਰੇ ਨੂੰ ਸਿਆਰੀ ਹੁਕਰ ਹੈ। ਇੱਥੇ ਕਰ ਦਾ ਮਤਲਬ ਹੈ ਮੇਰੀ ਤਲੀ ਤੇ ਕੱਢ ਕੇ ਗੁਰੂ ਨਾਨਕ ਨਾਲ ਰੱਖ ਦਿੱਤੇ ਹੈ। ਨਾ ਸਾਰੇ ਨਿਧਾਨ ਦੁਨੀਆਂ ਦੇ ਖਜ਼ਾਨੇ ਤੇ 18 ਸਿੱਧੀਆਂ ਨੌ ਨਿਧੀਆਂ ਇਹ ਠਾਕੁਰ ਕਰ ਤਲ
ਜਨ ਨਾਨਕ ਪਲ ਪਲ ਸਾਧ ਬਲਦਾ, ਜਨ ਨਾਨਕ ਪਲ ਪਲ ਸਾਧ ਬਲਦਾ ਤੇਰਾ ਅੰਤ ਨਾ ਪਾ। ਕਾਹੇ ਰੇ ਮਨ ਚਿੱਤ ਮੈਂ ਉਦਮ, ਕਾਹੇ ਰੇ
ਸੱਜਣ ਭਗਤ ਆ ਗਿਆ ਨਾਮੇ ਕੋਲ, ਨਾਮਾ ਅੱਗੇ ਅਵਰੇ ਠੱਪਣ ਡੇ ਆ। ਨਾਮ ਤ੍ਰਿਲੋਚਨ ਕਹਿੰਦਾ ਯਾਰ ਤੂੰ ਚੰਗਾ ਅਵਰਿਆਂ ਠੱਪੀ ਜਾਂਦਾ, ਤੂੰ ਨਾਮ ਕਿਹੜੇ ਵੇਲੇ ਜਪਦਾ ਹੋਏਗਾ। ਕਬੀਰ ਜੀ ਉਹਨਾਂ ਦਾ ਸ਼ਬਦ ਲਾਇਆ ਭਗਤਾਂ ਦੀ ਇੱਥੇ ਉਹ ਚਿੰਤਾ ਖੋਲ੍ਹ ਦਿੱਤੀ ਹੈ। ਇੱਕ ਐਸਾ ਸਲੋਕ ਹੈ ਜਿਹੜਾ ਕਿ ਅਖੀਰ ਤੇ ਕਬੀਰ ਤੇ ਵੀ ਟਿੱਪਣੀ ਲਾ ਗਏ ਮਹਾਰਾਜ। ਕਬੀਰ ਇੱਕ ਐਡਾ ਉੱਚਾ ਭਗਤ ਹੈ ਜਿਹੜਾ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਆਉਂਦਾ, ਪਰ ਆਹ ਮੈਂ ਜਿਹੜਾ ਸਲੋਕ ਕਹਿਣ ਲੱਗਾ ਹਾਂ ਇਹ ਦਾਸ ਦੀ ਨਿੱਜੀ ਖੋਜ ਹੈ ਵੀ ਇੱਥੇ ਕਬੀਰ ਜੀ ਨੂੰ ਵੀ ਰਿਜੈਕਟ ਕਰ ਗਏ ਮਹਾਰਾਜ। ਮਹੱਲਾ ਪੰਜਵਾਂ ਉੱਤੋਂ ਦੀ ਵਗ ਹੈ। ਉਹਨੇ ਕਬੀਰ ਜੀ ਨਾਲ ਸਲੋਕ ਦਿੱਤਾ ਭਈ ਨਾਮਾ ਆਇਆ ਤੇ ਤ੍ਰਿਲੋਚਨ ਆਇਆ ਤੇ ਨਾਮੇ ਨੂੰ ਕਹਿਣ ਲੱਗਾ ਕਾਹੇ ਛਾਪੋ ਛਾਈ ਲੈ ਰਾਮ ਨਾ ਲਾਵੋ ਚੀਤ, ਵੀ ਤੂੰ ਨਾਮਨਾ ਨਾਮਨਾ ਕਿੱਦਾਂ ਚਿੱਤ ਲਾਉਣਾ ਨਾਲੇ ਠੱਪੇ ਚਲੀ ਜਾਂਦਾ। ਉਹ ਕਹਿੰਦਾ ਭਾਈ ਮੂੰਹ ਨਾ ਨਾਮ ਜਪੀ ਚਲੋ, ਹੱਥ ਨਾਲ ਕੰਮ ਕਰੀ ਚਲੋ। ਨਾਮਦੇਵ ਨਾ ਕਿਹਾ, ਔਰ ਗੱਲ ਵੀ ਠੀਕ ਹੈ, ਆਮ ਵੀ ਇੱਦਾਂ ਹੀ ਅਸੀਂ ਕਰਦੇ ਹਾਂ, ਸਿੱਖ ਵੀ ਪਹਿਲਾਂ ਇੱਦਾਂ ਕਰਦੇ। ਪਰ ਮਹੱਲਾ ਪੰਜਵਾਂ ਇਹਨਾਂ ਸਭ ਤੋਂ ਉੱਤੋਂ ਦੀ ਗਿਆ, ਉੱਥੇ ਜ਼ਾਹਰ ਹੋਏਗਾ ਵੀ ਗੁਰੂਆਂ ਨੇ ਕਿਹੜੀ ਖੇਡ ਕੀਤੀ। ਆਓ ਪਹਿਲਾਂ ਅਸੀਂ ਸਲੋਕ ਲਈਏ ਕਬੀਰ ਜੀ ਦਾ। ਨਾਮ ਮਾਇਆ ਮੋਇਆ, ਨਾਮ ਮਾਇਆ ਮੋਇਆ, ਕਹਿਤ ਲੋਚਨ ਮੀਤ, ਨਾਮ ਮਾਇਆ ਮੋਇਆ, ਕਹਿਤ ਲੋਚਨ ਮੀਤ। ਤ੍ਰਿਲੋਚਨ ਬੜਾ ਪਾਰਾ ਭਗਤ ਹੋਇਆ, ਉਹ ਕਹਿੰਦਾ ਯਾਰ ਇਹ ਨਾਮਾ ਤੇ ਮਾਇਆ ਨਾਮ ਹੋਇਆ ਗਿਆ।
ਨਾਮ ਮਾਇਆ ਮੋਇਆ, ਕਹਿਤ ਲੋਚਨ ਮੀਤ, ਨਾਮ ਮਾਇਆ ਮੋਇਆ, ਕਹਿਤ ਲੋਚਨ ਮੀਤ, ਕਾਹੇ ਛੀਪੋ ਛਾਇਲਾ, ਕਾਹੇ ਛੀਪੋ ਛਾਇਲਾ, ਰਾਮ
ਪੰਜਵਾਂ ਕਹਿੰਦਾ ਤੁਹਾਡਾ ਹਲੀ ਮੋਹ ਨਹੀਂ ਟੁੱਟਾ ਰੇ ਮਨ ਤੇਰੋ ਕੋ ਨਹੀਂ। ਕਬੀਰ ਜੀ ਨਾਲੇ ਤੂੰ ਆਪੇ ਲਿਖ ਰਿਹਾ ਰੇ ਮਨ ਤੇਰੋ ਕੋ ਨਹੀਂ ਖਿੱਚ ਲਏ ਜਿਨ ਭਾਰ, ਵੀ ਜਿਹੜੇ ਟੱਬਰ ਦਾ ਤੂੰ ਭਾਰ ਖਿੱਚੀ ਫਿਰਦਾ ਤੇਰਾ ਹੈ ਨੀ ਇਹ। ਮਹੱਲੇ ਪੰਜਵੇਂ ਨਾ ਆਹਾ ਚੜ੍ਹ ਗਏ ਕਬੀਰ ਤੋਂ ਵੀ ਤਾਂ ਅੱਗੇ ਮਹੱਲੇ ਪੰਜਵੇਂ ਦੀ ਬਾਣੀ ਆਏ ਕਬੀਰਾ ਹਮਰਾ ਕੋ ਨਹੀਂ। ਉਹ ਕਿਹਦੇ ਲਈ ਅਸੀਂ ਅਮਰੇ ਛਾਪੀਏ, ਕਿਹਦੇ ਲਈ ਕੰਮ ਕਰੀਏ ਅਸੀਂ, ਚੜ ਗਏ ਮਹੱਲੇ ਤਾਂ ਦੇ ਤਾਂ। ਉਹ ਕਹਿੰਦੇ ਕਬੀਰਾ ਹਮਰਾ ਕੋ ਨਹੀਂ, ਕਬੀਰਾ ਹਮਰਾ ਕੋ ਨਹੀਂ। ਜਿਦਾਂ ਆਮਣੇ ਸਾਹਮਣੇ ਬੈਠੇ ਤੂੰ ਸਾਬਤ ਹੋਣਾ ਪਏਗਾ ਵੀ ਸਾਡੇ ਸਾਰੀ ਬਾਣੀ ਦੇ ਭਗਤ ਜੀਂਦੇ ਹੈ, ਹੁਣ ਵੀ ਕਰਮ ਖੰਡ ਚ ਨਾ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਨਮਾ। ਆਮਣੋ ਸਾਹਮਣੇ ਗੱਲਾਂ ਬ੍ਰਹਮ ਗਿਆਨ ਦਾ ਆਪ ਚ ਸਾਂਝ ਕਰ ਰਹੇ ਨੇ। ਮਹੱਲਾ ਪੰਜਵਾਂ ਕਹਿ ਰਿਹਾ ਕਬੀਰਾ ਹਮਰਾ ਕੋ ਨਹੀਂ, ਉਹ ਪੰਜਵਾਂ ਮਹੱਲਾ ਗੁਰੂ ਨਾਨਕ ਜਿਥੋੜੀ ਚੜ੍ਹਦੀ ਜਵਾਨੀ ਚ ਸੀ, ਕਬੀਰ ਬੁੱਢਾ ਹੋ ਚੁੱਕਾ ਸੀ, ਉਹ ਪਹਿਲਾਂ ਦਾ ਜਾ ਚੁੱਕਾ ਕਰਮਖੰਡ ਚ, ਮਹੱਲਾ ਪੰਜਵਾਂ ਕਹਿ ਰਿਹਾ ਕਬੀਰਾ ਹਮ ਰਾਖੋ ਨਹੀਂ। ਉਹ ਕਿਹਨਾਂ ਨੂੰ? ਮਹਾਰਾਜ ਕੰਧਾਂ ਨੂੰ ਕਹਿ ਰਿਹਾ। ਕਬੀਰ ਤੇ ਕਦੋਂ ਦਾ ਪਹਿਲਾਂ ਹੋ ਗਿਆ? ਉਹ ਬੈਠੇ ਆ ਇਕੱਠੇ ਹੀ, ਸਾਰੇ ਸਾਰੇ ਜੀਂਦੇ ਨੇ।
ਕਬੀਰਾ ਹਮ ਰਾਖੋ
ਦਾ ਅਖੀਰਲੀ ਦਸ਼ਾ। ਉਹਨਾਂ ਨੂੰ ਉਹ ਚੜ ਕੇ ਸੀ, ਰੱਬ ਚ ਮਿਲੇ ਸੀ। ਉਹਨਾਂ ਦੀ ਕਿਰਤ ਕੀ ਸੀ? ਜਿੱਦਾਂ ਕਿਰਸਾਨੀ ਕਿਰਸਾਨ ਕਰੇ ਲੋਚੇ ਜਿਉ ਲਾਏ, ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ, ਕਿਰਸਾਨ ਕਿਰਸਾਨ ਕਰੇ ਲੋਚੇ ਜਿਉ ਲਾਏ, ਹਲ ਜੋਤੇ ਮਹੱਲਾ ਚੌਥਾ। ਗੁਰੂ ਰਾਮਦਾਸ ਸਾਹਿਬ ਨੇ ਕਿਹੜੀ ਕਿਰਤ ਕੀਤੀ ਸੀ? ਉਹ ਕਹਿੰਦੇ ਜਿੱਦਾਂ ਹਲ ਵਾਹੁੰਦੇ ਹੈ ਨਾ ਜ਼ਿਮੀਂਦਾਰ, ਮੈਂ ਉਨੀ ਮੁਸ਼ਕਤ ਨਾਹੀਂ, ਪਸੀਨਾ ਕੱਢ ਕੱਢ ਹੈ, ਨਾਮ ਜਪਦਾ ਹੈ। ਉਹਨਾਂ ਦੀ ਜਿਹੜੀ ਕਿਰਸਾਨੀ ਕੀਤੀ ਆ, ਆਪਣੇ ਧੀ ਪੁੱਤ ਤੇ ਪਾਲ ਲੈਣਗੇ, ਪਰ ਮੈਨੂੰ ਜਮਾਂ ਤੂੰ ਛੁੱਟ ਕੇ ਦੱਸ ਦੇਣਾ। ਜਿਹੜੀ ਨਿਰੀ ਇਹ ਕਿਰਤ ਕਰੀ ਜਾਂਦੇ ਆ ਤੇ ਨਾਮ ਨੀ ਜਪਦੇ, ਉਹ ਮੈਨੂੰ ਜਮਾਂ ਤੂੰ ਛੁੱਟ ਦੇਣ, ਆਪਣੇ ਪਿਓ ਧੀਆਂ ਪੁੱਤਾਂ ਨੀ ਤੇ ਪੁਸ਼ਤਾਂ ਨੀ ਪ੍ਰਸ਼ਾਦੇ ਜੋੜ ਜਾਣਗੇ, ਤੇ ਮਗਰੋਂ ਜਿਹੜੇ ਪੁੱਤ ਪੋਤੇ ਹੁੰਦੇ ਸਾਰੇ ਉਹ ਐਡੇ ਵੱਡੇ ਜਗੀਰਦਾਰ ਦੇ ਜਿਵੇਂ ਉਹ ਸਾਰੇ ਨਲਾਇਕ ਹੀ ਨਿਕਲਦੇ ਨੇ। ਕੋਈ ਬਾਪੂ ਨੇ ਜੀ ਬਥੇੜੀ ਕਮਾਈ ਕੀਤੀ ਹੈ। ਉਮਾਰੀ ਕਹਿੰਦੇ ਕਿਰਸਾਨੀ ਕਿਰਸਾਨ ਕਰੇ
ਹਲ ਜੋਤੇ ਉੱਤਮ ਕਰੇ ਮੇਰਾ ਪੁੱਤੀ ਖਾਏ,
ਤਿਉਂ ਹਰ ਜਨ ਹਰ ਹਰ ਜਪ ਕਰੇ,
ਤਿਉਂ ਹਰ ਜਨ ਹਰ ਹਰ ਜਪ ਹਰ ਅੰਤ ਛਡਾਏ, ਕਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ,
ਮੇਰੇ ਰਾਮ ਮੈਂ ਮੂਰਖ ਕੀ ਗਤ ਕੀ ਜੈ, ਰਾਮਦਾਸ ਸਾਹਿਬ ਕਹਿੰਦੇ ਹੇ ਰਾਮ ਮੈਂ ਤੇਰੀ ਕਾਰੇ ਲੱਗਾ, ਮੈਂ ਮੂਰਖ ਹੈ ਤੇ ਮੇਰੀ ਵੀ ਗਤੀ ਕਿਤੇ ਕਰ ਦੇਈ, ਕਿਉਂਕਿ ਮੈਂ ਇੰਨੀ ਮਿਹਨਤ ਨਾ ਕਰ ਰਿਹਾ ਇਹ ਸਭ ਕੁਛ। ਐਸਾ ਫਿਰ ਉਹ ਯਤੀਮ ਬੱਚਾ ਉੱਠਿਆ ਜਿਹਦਾ ਦੁਨੀਆ ਚ ਸਭ ਤੋਂ ਵੱਡਾ ਖਾਨਦਾਨ ਹੋਇਆ, ਜਿਹਦੇ ਨਾਂ ਦੇ ਉੱਤੇ ਫਾਊਂਡਰ ਆਫ ਅੰਮ੍ਰਿਤਸਰ ਸਿਟੀ ਉਹ ਗੁਰੂ ਰਾਮਦਾਸ ਸਾਹਿਬ ਐਡੇ ਵੱਡੇ ਹੋਏ। ਉਹਨਾਂ ਦਾ ਪੁੱਤ ਗੁਰੂ ਅਰਜਨ, ਉਹਨਾਂ ਦਾ ਪੁੱਤ ਗੁਰੂ ਹਰਗੋਬਿੰਦ, ਅਰਜੁਨ ਦਾ ਹਰਗੋਬਿੰਦ ਦਾ ਪੁੱਤ ਗੁਰੂ ਤੇਗ ਬਹਾਦਰ, ਗੁਰੂ ਤੇਗ ਬਹਾਦਰ ਦਾ ਪੁੱਤ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਦੇ ਗਾਂ ਫਿਰ ਚਾਰ ਸਾਹਿਬਜ਼ਾਦੇ। ਐਡਾ ਵੱਡਾ ਖਾਨਦਾਨ ਦੁਨੀਆ 'ਚ ਕੋਈ ਮਿਲਦਾ ਨਹੀਂ ਹੈ। ਉਹ ਆਪਣੇ ਆਪ ਨੂੰ ਕਹਿ ਰਿਹਾ ਮੈਂ ਰਾਮ ਕਰਦੇ ਨਾ ਨਾਮ ਜਪਣ ਲਈ, ਉਹਨਾਂ ਤੇ ਰਹਾਉ ਦੀ ਤੁਕ ਲਾਈ ਹੈ। ਕੀ ਹੈ? ਗੁਰ ਸਤਗੁਰ ਸੇਵਾ ਹਰ ਲਾਏ,
ਗੁਰ ਸਤਗੁਰ ਸੇਵਾ ਹਰ ਲਾਏ,
ਹਰ ਲਾਏ ਹਮ ਕਾਮ,
ਹਰ ਲਾਏ ਹਮ ਕਾਮ, ਹਰ ਲਾਏ ਹਮ ਕਾਮ।
ਆ ਗਈ ਹੁਣ ਬਿਜ਼ਨਸ ਮੈਨਾਂ ਤੇ ਗੱਲ,
ਲੈ ਤੁਰੇ ਸੌਦਾ ਸੌਦਾਗਰ ਤਾਵੈ ਜੈ ਤੁਰੇ ਸੌਦਾ ਸੌਦਾਗਰ ਨਾਵੈ।
ਕਿਰਸਾਨ ਦੇ ਉੱਤੇ ਕੋਈ ਟਿੱਪਣੀ ਨਹੀਂ ਲਾਈ, ਉਹਦੀ ਕਿਰਤ ਬਹੁਤ ਉੱਚੀ ਮੰਨੀ ਆ, ਰਹਾਓ ਦੀ ਤੁਕ ਤੂੰ ਪਹਿਲਾਂ ਲਿਖੀ ਹੈ। ਆ ਬਾਕੀ ਕਿਰਤਾਂ ਆ ਰਹੀਆਂ, ਦੇਖਿਓ ਕਿੱਦਾਂ ਮਹਾਰਾਜ ਪਾਜ ਖੋਲਦੇ ਆ।
ਲੈ ਤੁਰੇ ਸੌਦਾ ਗਰੀ ਸੌਦਾ ਗਰ ਧਾਵੈ, ਲੈ ਤੁਰੇ ਸੌਦਾ ਸੌਦਾ ਗਰ ਧਾਵੈ।
ਧਨ ਖੱਟੇ ਆਸਾ ਕਰੇ ਮਾਇਆ ਮੋਹ ਵਧਾਵੈ,
ਧਨ ਖੱਟੇ ਆਸਾ ਮਾਇਆ ਮੋਹ ਵਧਾਵੈ।
ਤਿਉ ਹਰ ਜਨ ਹਰ ਹਰ ਬੋਲਤਾ,
ਹਰ ਬੋਲ ਸੁਖ ਪਾਵੈ,
ਹਰ ਬੋਲ ਸੁਖ ਪਾਵੈ, ਹਰ ਬੋਲ ਸੁਖ ਪਾਵੈ, ਹਰ ਬੋਲ ਸੁਖ ਪਾਵੈ।
ਇੱਕ ਹੋਰ ਕੈਟਾਗਰੀ ਆਈ ਹੈ ਜਿਹੜੀ ਇਹਦੇ ਨਾਲੋਂ ਵੀ ਥੱਲੇ ਹੈ।
ਇਹ ਬਿਕ ਸੰਚੇ ਹਟਿਆਣੀਆਂ ਪਉ ਹਾਟ ਕਮਾਏ, ਬਿਕ ਸੰਚੇ ਹਟਵਾਣੀਆਂ ਪਉ ਹਾਟ ਕਮਾਏ। ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ।
ਉਹ ਮੈਂ ਦੁਖ ਨਿਵਾਰਨ ਸਾਹਿਬ ਜਾਂਦੇ ਜਾਂਦੇ ਉੱਥੇ ਸਾਰੇ ਤੜਕੇ ਤੜਕੇ ਆਣ ਕੇ, ਅਸੀਂ ਵੀ ਕੀਰਤਨ ਉੱਥੇ ਸੇਵਾ ਕਰਦੇ ਸੀ ਉਹਨੇ ਦਿਨੀ, ਉਹ ਤੜਕੇ ਤੜਕੇ ਮਾਰ ਜੀ ਨੰਗੇ ਪੈਰੀ, ਬੀਬੀਆਂ ਹੋਰ ਸਾਰੇ ਪਟਿਆਲੇ ਵਾਲੇ ਉਹ ਪੌੜੀਆਂ ਤੇ ਐਨ ਮੱਥੇ ਘੱਟ ਤਲੇਨੇ ਐ ਘੱਟ ਨਪੇਨੇ ਐ ਪਰ ਤੈਂਡੇ ਐ।
ਇਹ ਬਿਕ ਸੰਚੇ ਹਟਵਾਣੀਆਂ ਪਉ ਹਾਟ ਕਮਾਏ, ਬਿਕ ਸੰਚੇ ਹਟਵਾਣੀਆਂ ਪਉ ਹਾਟ ਕਮਾਏ। ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ, ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ।
ਜੋ ਹਰ ਜਨ ਹਰ ਧਨ ਸੰਗ
ਭਾਈ ਜੀ ਸਭ ਕੁਛ ਕਰਦੇ ਹੋ, ਨਾਲ ਅਸਲ ਧਨ ਵੀ ਤੇ ਇਕੱਠਾ ਕਰੋ। ਇਹ ਤੇ ਨੀ ਪਿਛਾੜੀਆਂ ਕਿਰਤਾਂ ਮਨਾ, ਮਹਾਰਾਜ ਕਹਿੰਦੇ ਤਿਉਂ ਜਿੱਦਾਂ ਉਨੀ ਮਿਹਨਤ ਨਾਲ ਹੱਟੀ ਕਰਦੇ ਹੋ, ਏਦਾਂ ਆ ਵੀ ਧਨ ਇਕੱਠਾ ਕਰੋ। ਜਿੱਦਾਂ ਇੰਨੀ ਮਿਹਨਤ ਨਾਲ ਕਿਰਸਾਨੀ ਕਿਰਸਾਨ ਕਰਦਾ, ਮਹਾਰਾਜ ਕਿਰਤ ਨੂੰ ਰਿਜੈਕਟ ਨਹੀਂ ਕਰ ਰਹੇ। ਸ਼ਬਦ ਦੀ ਖੂਬੀ ਇਹ ਦੇਖਣੀ ਹੈ ਤਿਉਂ ਵੀ ਉਸੇ ਮਿਹਨਤ ਨਾਲ ਤੂੰ ਇੱਧਰ ਵੀ ਮਿਹਨਤ ਕਰ, ਕਿਉਂਕਿ ਇਹ ਧਨ ਤੇਰੇ ਨਾਲ ਜਾਣਾ, ਇਹ ਬਿਖ ਹੈ ਬਾਕੀ ਸਭ ਕੁਛ।
ਤਿਉਂ ਹਰ ਜਨ ਹਰ ਧਨ ਸੰ ਹਰ ਖਰਚ ਲੈ ਜਾਏ, ਤਿਉਂ ਹਰ ਜਨ ਹਰ ਧਨ ਸੰ ਹਰ ਖਰਚ ਲੈ ਜਾਏ।
ਜੇ ਤੂੰ ਉਹ ਧਨ ਅੱਗੇ ਨਾਲ ਗਿਆ ਤੇ ਆਹ ਜਿਹੜਾ ਧਨ ਸੀ, ਲੈ ਲਗੋਟੀ ਤੋੜ,
ਲੈ ਲਗੋਟੀ ਤੋੜ, ਲੈ ਲਗੋਟੀ ਤੋੜ, ਲੈ ਲਗੋਟੀ।
ਉਹ ਬੁੱਢੇ ਵਿਚਾਰੇ ਨਾ ਚਾਰ ਪੰਜ ਰੁਪਏ ਉਹ ਪਹਿਲਾਂ ਚਾਂਦੀ ਦੇ ਹੁੰਦੇ ਸੀ, ਉਹ ਲਗੋਟੀ ਬੰਨਦਾ ਸੀ, ਉਹ ਮਰਨ ਵੇਲੇ ਉਹ ਕਰਦੇ ਉਹਨੂੰ ਦਿੰਦੇ ਨਹੀਂ ਸੀ, ਉਹਨੇ ਕੀਤਾ ਲਗੋਟੀ ਦੇ ਵਿੱਚ ਰੁਪਈਏ ਚਾਰ ਰੱਖ ਰਹੇ। ਉਹ ਜਦੋਂ ਮਰ ਗਿਆ ਉਹਦੇ ਘਰ ਵਾਲਿਆਂ ਕਿਹਾ ਇਹਦੀ ਲਗੋਟੀ ਤੋੜੋ, ਇਹਦੇ ਚ ਵੀ ਰੁਪਏ ਨਿਕਲਣੇ। ਉਹ ਵਿਚਾਰੇ ਦੀ ਮਰੇ ਦੀ ਮੁਰਦੇ ਦੀ ਲਾਸ਼ਟ ਬਾਣੀ ਸਰਟੀਫਾਈ ਕਰਦੀ, ਲਈ ਲਗੋਟੀ ਤੋੜ। ਇਹ ਹਾਲ ਹੁੰਦਾ ਹੈ ਸਾਰੇ ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਹਾਂ। ਕਬੀਰ ਜੀ ਕਹਿੰਦੇ ਜਾਂਦੇ ਵਾਰ ਦੀ ਉਹਦੀ ਲਗੋਟੀ ਵੀ ਤੋੜ ਲਈ ਵਿਚਾਰੇ ਦੀ। ਇਸ ਕਰਕੇ ਕਿਹੜਾ ਧਨ ਇਕੱਠਾ ਕਰ, ਇਹ ਧਨ ਨਾਲ ਨੀ ਜਾਣਾ।
ਤਿਉਂ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ, ਤਿਉਂ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ। ਇਹ ਮਾਇਆ ਮੋਹ ਕੁਟੰਬ ਹੈ ਭਾਈ ਦੂਜੇ ਭਾ
ਬਚੋ। ਮਹਾਰਾਜ ਗਿਆਨ ਦੇ ਰਹੇ ਨੇ ਅਖੀਰ ਤੇ ਆਣ ਕੇ,
ਇਹ ਮਾਇਆ ਮੋਹ ਕੁਟੰਬ ਹੈ ਭਾਏ ਦੂਜੇ ਭਾ, ਗੁਰਮਤੀ ਸੋ ਜਨ ਤਰੇ ਜੋ ਦਾਸਨ ਦਾ, ਜਨ ਨਾਨਕ ਨਾਮ ਧਿਆਇਆ ਗੁਰਮੁਖ ਵਰਗਾ, ਜਨ ਨਾਨਕ ਨਾਮ ਧਿਆਇਆ ਗੁਰਮੁਖ ਵਰਗਾ।
ਸਭ ਚੌਂਕੀ ਦਾ ਅਖੀਰਲਾ ਸ਼ਬਦ ਲੈਨੇ ਹਾਂ। ਸਾਰੇ ਗਿਆਨ ਦਾ ਨਿਚੋੜ ਕੀ ਹੈ?
ਆਪਣੇ ਕਾਜ ਕੋ ਕਿਉਂ ਅਲਕਾਜ, ਆਪਣੇ ਕਾਜ ਕੋ ਕਿਉਂ ਅਲਕਾਜ।
ਉਹ ਜਿਹੜਾ ਕਾਜ ਤੈਨੂੰ ਰੱਬ ਨਾਲ ਸੰਪਿਆ ਜਿਹਦੇ ਨਾਲ ਤੂੰ ਜਮਾਂ ਤੂੰ ਛੁੱਟਣਾ ਜਿਹਦੇ ਨਾਲ ਸਭ ਕੁਛ ਗਾਂ ਤੂੰ ਮੌਜਾਂ ਮਾਣਨੀਆਂ ਇਹੀਆਂ ਖਾਟ ਚਲੋ ਹਰ ਲਾਹਾ ਆਗੇ ਵਸਣ ਸੁਹੇਲਾ ਉਹ ਹੈ ਆਪਣੇ ਆਪਣੇ ਕਾਜ ਕੋ
ਕਿਉਂ ਅਲਕਾਈਏ ਆਪਣੇ ਕਾਜ ਕੋ
ਉਹ ਇਸ ਕੰਮ ਦੀ ਸੁਸਤੀ ਨਾ ਕਰ ਇਸ ਕੰਮ ਨਾਲ ਤੂੰ ਚਾ ਚਾ ਸਭ ਤੋਂ ਪਹਿਲਾਂ ਪਹੁੰਚਿਆ ਕਰ ਨਾਮ ਜਪਣ ਲਈ ਇਸ ਕੰਮ ਲਈ ਤੂੰ ਢਿੱਲਾ ਨਾ ਹੋ ਬੁਰੇ ਕਾਮ ਕੋ ਉੱਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਉਹ ਭਾਈ ਤੂੰ ਆਪਣੇ ਕਾਜ ਕੋ ਸਿਮਰਨੇ ਦਰਗੇ ਮੁਖ ਸਦਾ ਸਦਾ ਸੁਖ ਪਾਈਏ
ਸਦਾ ਸਦਾ ਸੁਖ ਪਾਈਏ ਸਦਾ ਸਦਾ ਸੁਖ ਪਾਈਏ
ਭੁੱਖਾ ਰੋਟੀ ਖਾ ਰਿਹਾ ਹੋਏ ਬੈਠਾ ਤੂੰ ਉਹਨੂੰ ਆਣ ਕੇ ਕੋਈ ਕਹਿ ਯਾਰ ਤੈਨੂੰ ਸ਼ਰਮ ਨੀ ਆਉਂਦੀ ਤੇ ਰੋਟੀ ਖਾਂਦੀ ਆ ਕੈਸਾ ਬਿਹੂਦਾ ਸਵਾਲ ਉਹ ਕਹੇਗਾ ਤੈਨੂੰ ਸ਼ਰਮ ਨੀ ਆਉਂਦੀ ਇਹੋ ਜਿਹਾ ਸਵਾਲ ਕਰਦੇ ਉਹ ਭੁੱਖਾ ਕਹਿੰਦਾ ਮੈਨੂੰ ਭੁੱਖ ਲੱਗੀ ਆ ਮੈਂ ਤੇ ਰੋਟੀ ਖਾਣਾ ਤੇ ਉਹਨੂੰ ਕਹਿ ਦੀਏ ਤੈਨੂੰ ਸ਼ਰਮ ਨੀ ਆਉਂਦੀ
ਇਹ ਭੁੱਖੇ ਖਾਵਤ ਲਾਜ ਨਾ ਆਵੇ
ਲੱਗੀ ਹੁੰਦੀ ਹੈ ਏਦਾਂ ਨਾਮ ਜਪਣ ਵਾਲਾ ਗੁਣ ਗਾਉਣੇ ਨਾਮ ਜਪਣਾ ਏਦਾਂ ਨਾਮ ਨੂੰ ਭੁੱਖ ਲੱਗੀ ਹੈ ਕਿਉਂ ਇੱਤ ਭੁੱਖੇ ਖਾਏ ਚੱਲੀਏ ਦੁੱਖ ਔਖਾ ਬੜਾ ਕੰਮ ਹੈ ਪਰ ਗੁਰੂ ਨਾਨਕ ਨਾਲ ਇਨਸ਼ੋਰਡ ਕਰ ਰਿਹਾ ਸਾਨੂੰ ਵੀ ਜੇ ਤੂੰ ਸੱਚੇ ਨਾਮ ਦੀ ਭੁੱਖ ਲਾ ਗਿਆ ਮੈਂ ਤੇਰੀ ਜ਼ਿੰਦਗੀ ਦੇ ਦੁੱਖ ਖਤਮ ਕਰ ਦੂ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਚ ਲਾਗੇ ਭੁੱਖ ਉੱਤ ਭੁੱਖੇ ਖਾਏ ਚੱਲੀਏ ਦੁੱਖ ਇਸ ਕਰਕੇ ਮਰ ਗਿਆ ਇਹ ਭੁੱਖੇ ਖਾਵਤ ਹੈ ਇਹ ਇੱਧਰ ਬੰਗਾਲ ਬਿਹਾਰ ਵਾਲ ਟੱਲੀਆਂ ਨਾ ਨਿੱਕੀਆਂ ਨਿੱਕੀਆਂ ਕੈਂਚੀਆਂ ਨਾ ਉਹ ਲੋਕ ਮਦਰਾਸੀ ਉਧਰ ਲਈ ਗਾਉਂਦੇ ਹੈ ਇਸੇ ਧੁਨ ਚ ਆਪਣੇ ਨਿੱਕੀਆਂ ਨਿੱਕੀਆਂ ਕੈਂਚੀਆਂ ਨਾਲ ਉਹ ਮਦਰਾਂ ਮਰਦੰਗ ਬਜਾ ਕੇ ਨਾਲ ਕਈ ਕੈਂਸੀਆਂ ਤੋਂ ਨਾਲ ਆਪਣਾ ਭਜਨ ਬੰਦਗੀ ਕਰਦੇ ਉਹਨਾਂ ਦੀ ਫੇਵਰੇਟ ਟਿਊਨ ਹੈ ਆਪਣੇ
ਗਿਆਨੀ ਨਾਮ ਕਮਾਵਾ, ਕਿਉਂ 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 ਗਿਆਨੀ ਆਈ ਆਪਣੇ
ਸੱਚ ਦੇ ਗੁਰੇ ਫਰਮਾਇਆ ਕਿਉਂ
ਸਾਹਿਬ ਜੀ ਕੇ ਪੰਜ ਪਿਆਰੇ, ਜੇ ਕੋ ਜੀਉ ਕਰੇ ਉਨ੍ਹਾਂ ਕੋ ਜਮ ਕੀ ਤਲਬ ਨਾ ਹੋਈ। ਪਿਆਰੇ ਦਇਆ ਸਿੰਘ ਜੀਓ, ਕਰਮ ਸਿੰਘ ਜੀਓ, ਹਿੰਮਤ ਸਿੰਘ ਜੀਓ, ਸਾਹਿਬ ਸਿੰਘ ਜੀਓ, ਮੋਹਕਮ ਸਿੰਘ ਜੀਓ, ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ, ਜੁਝਾਰ ਸਿੰਘ ਜੀਓ, ਜ਼ੋਰਾਵਰ ਸਿੰਘ ਜੀਓ, ਫਤਿਹ ਸਿੰਘ ਜੀਓ, ਵਿਖਿਆ ਆਗ ਬੁਝਾਇਆ ਸਿਰਤੀ ਸੱਚ ਸੁਨੇਹੋ, ਦਿਲ ਕੋ ਕਿਆ ਉਪਦੇਸ਼ੀਆ ਜਿਨ ਗੁਰ ਨਾਨਕ ਦੇਹੋ, ਪੂਰੇ ਗੁਰ ਕੀ ਪੂਰੀ ਦੀਖਿਆ, ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਆਖ ਆਖ ਹੈ ਸ਼ਬਦ ਭਾਖ ਹੈ, ਅਰਗ ਪੁਰਖ ਦੇਣਾ, ਨਾਨਕ ਨਾਮ ਨਾਮ ਜਪ ਜਪਿਆ, ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸ਼ਿਆ, ਨਰਕ ਨ ਸਾਧ ਸੰਗ ਖੱਤਰੀ ਬ੍ਰਾਹਮਣ ਸੂਦ ਵੈਸ, ਉਹ ਜਾਪੈ ਹਰ ਮੰਤਰ ਜਪੈਣੀ, ਸਤਗੁਰ ਸਭਨਾ ਦਾ ਭਲਾ ਮਨਾਏਗਾ, ਨਾਨਕ ਨਾਮੇ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਆਵ ਗੁਣੇ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ
ਭਗਤ ਭੰਡਾਰ ਗੁਰਬਾਣੀ ਲਾਲ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ, ਇੱਕ ਓ ਸਤਿਗੁਰ ਪ੍ਰਸਾਦ, ਜਬ ਦੇਖਾਂ ਤਬ ਗਾਵਾਂ, ਓ ਜਨ ਧੀਰਜ ਪਾਵਾਂ, ਨਾਦੇ ਸਮਾਏ ਲੋਰੇ, ਸਤੇ ਗੁਰ ਭੇਟਲੇ ਦੇਵਾ ਰਹਾਓ, ਜਬ ਦੇਖਾਂ ਤਬ ਗਾਵਾਂ, ਰਾਗ ਸੋਰਠੇ ਬਾਣੀ ਭਗਤ ਨਾਮਦੇਵ ਜੀ ਕੀ ਘਰ ਦੂਜਾ, ਇੱਕ ਓ ਸਤਿਗੁਰ ਪ੍ਰਸਾਦ, ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ, ਨਾਦੇ ਸਮਾਏ ਲੋਰੇ, ਸਤੇ ਗੁਰ ਭੇਟਲੇ ਦੇਵਾ ਰਹਾਓ, ਜਹਿ ਝੇਲੇ ਮਿਲੇ ਕਾਰ ਦਸੰਤਾ, ਤਹਿ ਅਨਹਦ ਸ਼ਬਦ ਬਜੰਤਾ, ਜੋਤੀ ਜੋਤੇ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ, ਰਤਨ ਕਮਲ ਕੋਠਰੀ ਚਮਕਾਰ ਵੀ ਜੁਲ ਤਹੀ, ਨੇਰੇ ਨਾਹੀ ਦੂਰੇ, ਨਿਜ ਆਤਮੈ ਰਿਹਾ ਭਰਪੂਰੇ, ਜੈ ਅਨਹਤ ਸੂਰ ਉਜਿਆਰਾ, ਤੈ ਦੀਪਕ ਜਲੇ ਛੰਛਾਰਾ, ਗੁਰ ਪ੍ਰਸਾਦੀ ਜਾਨਿਆ, ਜਨ ਨਾਮਾ ਸਹਿਜ ਸੁਮਾਨਿਆ, ਜੈ ਅਨਹਤ ਸੂਰ ਉਜਾਰਾ, ਤੈ ਦੀਪਕ ਜਲੇ ਛੰਛਾਰਾ, ਗੁਰ ਪ੍ਰਸਾਦੀ ਜਾਨਿਆ, ਜਨ ਨਾਮਾ ਸਹਿਜ ਸੁਮਾਨਿਆ, ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ, ਨਾ ਦੇ ਸਮਾਏ ਲੋਰੇ ਸੱਤੇ ਗੁਰ ਭੇਟਲੇ ਦੇਵਾ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਤੀਰਥਾਂ ਸੱਤਾਂ ਮੇਲਾ ਸੇਤਾਂ ਕਿਰਪ
ਅਸੀਂ ਅੱਠਵੀਂ ਪੌੜੀ ਲੈ ਰਹੇ ਹਾਂ। ਇਹਦੇ ਸਲੋਕ ਇੱਥੋਂ ਸ਼ੁਰੂ ਹੁੰਦਾ ਹੈ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ। ਹੁਣ ਇਹਨੂੰ ਰੋਜ਼ ਹੀ ਪਤਾ ਨਹੀਂ ਸਿੱਖੀ ਕਦੋਂ ਕੁ ਦੀ ਇਹਨੂੰ ਪੜ੍ਹਦੀ ਆ ਰਹੀ ਹੈ। ਆਸਾ ਦੀ ਵਾਰ ਚ ਰੋਜ਼ ਹਰ ਗੁਰਦੁਆਰੇ ਚ ਇਹ ਸਲੋਕ ਕੁਰਲੀ ਕਰਕੇ ਸੁੱਟ ਦਿੱਤੇ ਜਾਂਦੇ। ਕਿਸੇ ਨੂੰ ਕੁਛ ਪਤਾ ਨਹੀਂ ਵੀ ਸਲੋਕ ਕੀ ਆ, ਪਰ ਪੜ੍ਹਨ ਤੇ ਜ਼ੋਰ ਹੈ, ਗਾਉਣ ਤੇ ਜ਼ੋਰ ਹੈ ਜੀ। ਆਸਾ ਦੀ ਵਾਰ ਲਾ ਲਈ। ਇੱਥੇ ਤੱਕ ਇਹੋ ਜਿਹੇ ਪੰਜਾਬ ਚ ਕੀ ਸਾਡੇ ਸਿੱਖੀ ਚ ਜਥੇ ਵੱਡੇ ਵੱਡੇ ਹੈ। ਮੈਂ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਆਪ ਕਹਿੰਦੇ ਸੁਣਿਆ ਜੀ, ਇਹ ਆਸਾ ਦੀ ਵਾਰ ਹੈ, ਜੇ ਰੋਜ਼ ਬੰਦਾ ਸੁਣੇ ਉਹਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਇਹ ਆਸਾ ਦੀ ਵਾਰ ਰੋਜ਼ ਸਿੱਖ ਨੂੰ ਸੁਣਨੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਆਸਾ ਪੂਰੀਆਂ ਹੋ ਜਾਂਦੀਆਂ। ਅਸੀਂ ਤੇ 30 ਸਾਲ ਲਾਈ, ਸਾਡੀ ਤਾਂ ਕੋਈ ਆਸ ਪੂਰੀ ਨਹੀਂ ਹੋਈ। ਉਹ ਇਹ ਆਪਣੀਆਂ ਹੀ ਬਣਾਈ। ਇਹਦਾ ਨਾਂ ਹੈਡਿੰਗ ਆਸਾ ਦੀ ਵਾਰ ਨਹੀਂ ਆ ਸਿੱਖ, ਇਹ ਹੈ ਵਾਰ। ਇਹਨੂੰ ਸਮਝਣਾ ਪੈਣਾ ਹੈ। ਐਡੇ ਵੱਡੇ ਸਲੋਕ ਨੇ, ਮਹੱਲੇ ਪਹਿਲੇ ਦਾ ਸਲੋਕ ਹੈ। ਉਹ ਲਿਖਦਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਇਹਦਾ ਜੋ ਸਾਰੇ ਸਲੋਕ ਦਾ ਪਿਵਟ ਹੈ ਉਹ ਅੰਦਰ ਹੈ, ਉਹ ਅਸੀਂ ਰਹਾਉ ਬਣਾਇਆ ਹੈ। 27 ਚ ਅਸੀਂ ਪੜ੍ਹ ਰਹੇ ਹਾਂ ਕਿ ਜੋ ਕੁਛ ਬਣਾਇਆ ਬ੍ਰਹਿਮੰਡ ਸਭ ਕੁਛ, ਇਹਦਾ ਕੋਈ ਚਿੰਤਾ ਕਰਨ ਵਾਲਾ ਵੀ ਹੈ, ਇਹਦਾ ਕੋਈ ਲੁੱਕ ਆਫਟਰ ਕਰਨ ਵਾਲਾ ਵੀ ਹੈ, ਇਹਦੀ ਕੋਈ ਕੇਅਰ ਆਫ ਕਰਨ ਵਾਲਾ ਵੀ ਹੈ। ਜਿਹੜੀ ਇਹ ਸਾਰੀ ਚੀਜ਼ ਬ੍ਰਹਿਮੰਡ ਬਣਿਆ ਸਭ ਕੁਛ, ਇਹਦੀ ਕੋਈ ਸੰਭਾਲ ਵੀ ਕਰ ਰਿਹਾ। ਹਾਂ, ਸੋ ਕਰਤਾ ਉਹਦੇ ਚ ਅਸੀਂ ਵੀ ਆ ਜਾਂਦੇ। ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ, ਚਿੰਤਾ ਤੇ ਸਹੀ ਹੈ। ਕਿਉਂ ਜੀ ਉਹਨੇ ਪੁਰਖ ਬਣਾਏ ਹੈ, ਹੁਣ ਆਮ ਆਦਮੀ ਨੇ ਜੀਦਾ ਰਹਿਣਾ ਹੈ। ਪੁਰਖ ਇਨਸਾਨ ਬਣਾਇਆ, ਉਹਦੇ ਲਈ ਬੋਲਦ ਬਣਾਤੇ, ਨਾਲ ਬੈਲ ਬਣਾਤੇ। ਬਿਰਖ ਕਹਿੰਦੇ ਬੈਲ ਨੂੰ, ਲੈ ਪੁਰਖਾ ਤੂੰ ਇਸ ਬੈਲ ਕੋਲੋਂ ਕੰਮ ਲੈ ਤੇ ਆਪਣੇ ਖਾਣ ਪੀਣ ਦੀ ਚਿੰਤਾ ਨਾ ਕਰ, ਜਿੰਨਾ ਮਰਜ਼ੀ ਹਲ ਚ ਵਾਹ ਇਹਨੂੰ, ਔਰ ਤੈਨੂੰ ਦਾਣੇ ਜ਼ਮੀਨ ਚੋਂ ਨਿਕਲਣਗੇ ਤੇ ਤੈਨੂੰ ਪੁਰਖ ਦੇ ਨਾਲ ਬਿਰਖ ਦੇ ਉੱਤੇ। ਬਿਰਖ ਦਰਖਤ ਨਹੀਂ, ਇੱਥੇ ਬਿਰਖ ਹੈ ਜੋ ਬੈਲ ਹੈ, ਜੋ ਹਲ ਚ ਜੋਤੇ ਜਾਂਦੇ ਨੇ, ਜਿਨ੍ਹਾਂ ਕੋਲੋਂ ਵਿਗਾਰ, ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਇਹ ਸਭ ਕੁਝ ਖਾਣੇ ਪੀਨੇ ਹਾਂ। ਤੋ ਅਗਰ ਕਿਸਾਨ ਕੋਲ ਬੈਲ ਨਾ ਹੋਣ, ਕਿਸਾਨ ਦੀ ਚਿੰਤਾ ਹੀ ਇਹੋ ਹੁੰਦੀ ਹੈ ਵੀ ਵਧੀਆ ਬੈਲ ਹੋਵੇ ਮੇਰੇ ਕੋਲ ਤੇ ਮੈਂ ਹਲ ਜੋਤ ਕੇ ਕਰਦਾ, ਇਸ ਕਰਕੇ ਉਹਦੀ ਚਿੰਤਾ ਇਹ ਮਕਾਤੀ ਵੀ ਲੈ ਤੈਨੂੰ ਮੈਂ ਬੈਲ ਦਿੰਦਾ। ਪੁਰਖਾਂ ਬਿਰਖਾਂ, ਫਿਰ ਜਿਹੜੇ ਤੱਟ ਤੀਰਥ ਬਣਾਏ। ਹੁਣ ਦਰਿਆ ਦਾ ਜੇ ਤੱਟ ਹੈ ਜਿੱਥੇ ਲੋਕ ਪਾਣੀ ਲੈਂਦੇ ਪਹਿਲਾਂ ਦਰਿਆਵਾਂ ਤੋਂ, ਕਿਉਂਕਿ ਆਮ ਪਾਣੀ ਨਹੀਂ ਸੀ ਹੁੰਦਾ, ਦਰਿਆਵਾਂ ਦੇ ਕੰਢਿਆਂ ਤੇ ਬਸਤੀਆਂ ਤੇ ਸ਼ਹਿਰ ਹੁੰਦੇ ਸੀ ਤੇ ਉਹਨਾਂ ਤੇ ਤੱਟ ਹੁੰਦੇ ਸੀ, ਉਹਨਾਂ ਦੇ ਉੱਤੇ ਥੱਲੇ ਉੱਤਰ ਨੂੰ ਜਾਂ ਪਾਣੀ ਲੈਣ ਨੂੰ ਤੱਟ ਕਹਿੰਦੇ ਸੀ ਉਹਨੂੰ। ਤੇ ਇਸ ਕਰਕੇ ਉਹ ਜਿਹੜਾ ਉਥੇ ਸੀ ਤੇ ਉਹਨਾਂ ਦੀ ਥਾਂ ਕਈ ਨਦੀਆਂ ਦੇ ਉੱਤੇ ਤੀਰਥ ਸੀ। ਹੁਣ ਜੇ ਪਾਣੀ ਨਾ ਹੋਵੇ, ਨਦੀ ਬਣੀ ਹੈ, ਤੱਟ ਵੀ ਬਣੇ ਆ, ਤੀਰਥ ਵੀ ਹੈ, ਤੇ ਉਹਦੇ ਚ ਪਾਣੀ ਹੈ ਨੀ ਨਹਾਉਣ ਨੂੰ ਜਾਂ ਵਰਤਣ ਨੂੰ, ਉਹ ਤੀਰਥ ਕਿਸੇ ਕੰਮ ਦਾ ਹੋਊ ਨਾ। ਉਹਨਾਂ ਤੀਰਥਾਂ ਨੂੰ ਫਿਰ ਮੇਘ ਦਿੱਤੇ, ਬਾਰਿਸ਼ ਦਿੱਤੀ।
ਇਹ ਪੁਰਖਾਂ ਬਿਰਖਾਂ ਤੀਰਥਾਂ,
ਜੇ ਖੇਤ ਬਣੇ ਹੈ, ਕਿਸਾਨ ਨੂੰ ਖੇਤ ਦਿੱਤਾ ਹੈ ਤੇ ਉਹਦੇ ਤੇ ਵੀ ਉਹਨੂੰ ਕੀ ਦਿੱਤਾ ਹੈ, ਉਹਨੂੰ ਨਾਲ ਖੇਤ ਦੇ ਉੱਤੇ ਬਾਰਿਸ਼ ਦਿੱਤੀ ਹੈ ਵੀ ਤੇਰਾ ਖੇਤ ਹਰਿਆ ਭਰਿਆ ਰਹੇ ਤੇ ਤੇਰੀ ਬਾਰਿਸ਼ ਜਿਹੜੀ ਹੈ ਉਹ ਮੀਂਹ ਪੈ ਕੇ ਤੇਰਾ ਖੇਤ ਖਰਾਏ। ਇਹਦੇ ਚ ਗਿਆਨ ਦਾ ਸਮੁੰਦਰ ਕੁੱਜੇ ਚ ਬੰਦ ਕਰ ਦਿੱਤਾ ਮਹੱਲੇ ਪਹਿਲੇ ਨੂੰ ਵੀ ਪੁਰਖਾਂ ਨੂੰ ਬਿਰਖ ਦਿੱਤੇ, ਬੈਲ ਦਿੱਤੇ ਤੇ ਜਿਹੜੇ ਤੀਰਥ ਨਦੀਆਂ ਤੱਟਾਂ ਤੇ ਖੇਤ ਸੀ ਉਹਦੇ ਉੱਤੇ ਮੇਘ ਛੱਡਿਆ ਤੇ ਵਰਸਿਆ ਤੇ ਇਸ ਤਰ੍ਹਾਂ ਅਕਾਲ ਪੁਰਖ ਨੇ ਚੀਜ਼ਾਂ ਬਣਾ ਕੇ ਤੇ ਉਹਨਾਂ ਦੀ ਐਦਾਂ ਚਿੰਤਾ ਕੀਤੀ। ਸੋ ਕਰਤਾ
ਕਿਸ ਤਰ੍ਹਾਂ ਕਰਦਾ ਹੈ, ਪੁਰਖਾਂ ਬਿਰਖਾਂ ਤੀਰਥਾਂ ਕੱਟਾਂ ਮੇਟਾਂ ਖੇਤਾਂ, ਪੁਰਖਾਂ ਬਿਰਖਾਂ ਤੀਰਥਾਂ ਕੱਟਾਂ ਮੇਟਾਂ ਖੇਤਾਂ, ਦੀਪਾਂ ਲੋਆ ਮੰਡਲਾਂ ਖੰਡਾਂ ਵਰ ਖੰਡਾਂ, ਦੀਪਾਂ ਲੋਆ ਮੰਡਲਾਂ ਖੰਡਾਂ ਵਰ ਖੰਡਾਂ,
ਖੰਡ ਵਰ ਭੰਡ। ਵਰਭੰਡ ਇੱਕ ਐਸਾ ਲਫ਼ਜ਼ ਹੈ ਗੁਰੂ ਨਾਨਕ ਦਾ ਜਿਹੜਾ ਅੱਜ ਸਿੱਧਾ ਕਿਸੇ ਨੂੰ ਸਮਝ ਨਹੀਂ ਆ ਸਕਿਆ। ਟਰੱਕਾਂ ਮਾਰ ਕੇ ਲੱਗ ਗਏ, ਜਪ ਵਿੱਚ ਵੀ ਇਹ ਵਰਭੰਡ ਲਫ਼ਜ਼ ਆਉਂਦਾ ਹੈ, ਖੰਡ ਮੰਡਲ ਵਰਭੰਡ। ਇਹ ਵਰਭੰਡ ਕੀ ਹੋਇਆ? ਆ ਪੰਜਾਬੀ ਲਿਪੀ ਵਾਲੇ ਵੀ, ਭਾਸ਼ਾ ਵਿਭਾਗ ਪੰਜਾਬ ਵਾਲੇ ਵੀ ਲੱਭ ਕੇ ਥੱਕ ਗਏ ਵੀ ਇਸ ਗੁਰੂ ਨਾਨਕ ਦਾ ਲਫ਼ਜ਼ ਜਿੱਦਾਂ ਅਸੀਂ ਨਿਰਭਉ ਲੱਭਿਆ ਹੈ, ਇਹਦਾ ਵਰਭੰਡ ਦਾ ਮਤਲਬ ਪਤਾ ਲੱਗੇ। ਖੰਡ ਤੇ ਹੈ, ਮੰਡਲ ਹੈ, ਉਪਮੰਡਲ ਵੀ ਹੈ, ਸਭ ਕੁਝ ਹੈ, ਲੇਕਿਨ ਵਰਭੰਡ ਲਫ਼ਜ਼ ਇੱਕ ਐਸਾ ਮਹਾਰਾਜ ਨਾ ਪਾਤਾ ਜਿਹੜਾ ਕਿ ਕੋਈ ਨਾਮ ਜਪਣ ਵਾਲੇ ਸਮਝੇ। ਇਹ ਵਰਭੰਡ ਲਫ਼ਜ਼ ਬਾਰ ਬਾਰ ਪੜੋਗੇ, ਔਰ ਇੱਥੇ ਵੀ ਆਇਆ ਹੈ ਵੀ ਉਹਨਾਂ ਨੇ ਦੀਪਾਂ ਲੋਆਂ ਮੰਡਲਾਂ ਖੰਡਾਂ ਤੇ ਵਰਭੰਡਾਂ। ਵਰਭੰਡ ਲਫ਼ਜ਼ ਇੱਕ ਐਸਾ ਹੈ ਵੀ ਇਸ ਬ੍ਰਹਿਮੰਡ ਦੇ ਵਿੱਚ ਕਈ ਧਰਤੀਆਂ ਬਣਦੀਆਂ ਰਹਿੰਦੀਆਂ, ਜ਼ਾਇਆ ਹੁੰਦੀਆਂ ਰਹਿੰਦੀਆਂ, ਨਵੀਆਂ ਧਰਤੀਆਂ ਪੈਦਾ ਹੁੰਦੀਆਂ। ਇਹ ਸਾਇੰਸ ਨਾ ਪਿੱਛੇ ਜੇ ਹੁਣੇ ਅਮਰੀਕਾ ਚ ਸਾਬਤ ਕਰ ਦਿੱਤਾ ਵੀ ਆਸਮਾਨ ਚ ਜਾਂ ਇਸ ਬ੍ਰਹਿਮੰਡ ਚ ਕਈ ਤਾਰੇ ਐਸੇ ਹੈ ਜਿਹੜੇ ਕਿ ਨਵੇਂ ਬਣਦੇ ਰਹਿੰਦੇ ਆ ਔਰ ਕਈ ਨਵੇਂ ਟੁੱਟਦੇ ਰਹਿੰਦੇ ਆ। ਇਸ ਤਰ੍ਹਾਂ ਐਸੇ ਮਹਾਰਾਜ ਦੀ ਦਿਵ ਦ੍ਰਿਸ਼ਟੀ ਚ ਉਹ ਵਰਭੰਡ ਵੀ ਆ ਗਏ ਜਿਹੜੇ ਕਿ ਧਰਤੀਆਂ ਬਣਦੀਆਂ ਔਰ ਫਿਰ ਉਹ ਟਹਿ ਜਾਂਦੀਆਂ ਫਿਰ ਬਣਦੀਆਂ ਰਹਿੰਦੀਆਂ ਸਾਰੀਆਂ। ਮਹਾਰਾਜ ਦੀ ਐਡੀ ਉੱਚੀ ਦਿਵ ਦ੍ਰਿਸ਼ਟੀ, ਇਹ ਲਫ਼ਜ਼ ਉਹਨਾਂ ਨੇ ਰੱਖਿਆ ਵਰਭੰਡ ਲਈ।
ਇਹ ਦੀਪਾਂ ਲੋਹਾ ਮੰਡਲਾਂ
ਇਹਨਾਂ ਦੇ ਵਿੱਚ ਫਿਰ ਚਾਰ ਜੂਨਾਂ ਭੇਜੀਆਂ, ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ ਸੇਤ ਜਿਹੜੀ ਜੂਨ ਪਸੀਨੇ ਤੋਂ ਪੈਦਾ ਹੁੰਦੀ ਹੈ, ਅੰਡਜ ਅੰਡੇ ਤੋਂ, ਜੇਰਜ ਜੇਰ ਤੋਂ ਤੇ ਉਤਪਜ ਜੋ ਵੈਜੀਟੇਸ਼ਨ ਹੈ, ਇਹ ਚਾਰੇ ਜੂਨਾਂ ਦੀ ਉਹ ਸਾਰਾ ਇਹਨਾਂ ਦੀਪਾਂ ਲੋਹਾਂ ਮੰਡਲਾਂ ਚ ਭੇਜ ਕੇ ਤੇ ਇਹਨਾਂ ਦੀ ਚਿੰਤਾ ਕਿਸ ਤਰ੍ਹਾਂ ਕਰਦਾ?
ਕਰਤਾ ਚਿੰਤਾ
ਸਾਰਿਆਂ ਨੂੰ ਖੁਰਾਕ ਦੇਣ ਲਈ ਹਰ ਇੱਕ ਚੀਜ਼ ਲਈ ਪਿੱਛੇ ਡਿਸਕਸ ਕਰ ਰਿਹਾ ਸੀ। ਭੈ ਵਿੱਚ ਧਰਤੀ ਦੱਬੀ ਭਾਰ, ਉਸ ਭਾਰ ਦੇ ਨਾਲ 16 ਪਾਉਂਡਸ ਪਰ ਸਕੇਅਰ ਇੰਚ ਦੇ ਉੱਤੇ ਜਿਹੜਾ ਭਾਰ ਹੈ ਧਰਤੀ ਤੇ, ਉਹਦੇ ਨਾਲ ਕੈਪੀਲਰੀ ਐਕਸ਼ਨ ਨਾ ਇਹ ਸਾਰੇ ਬੂਟੇ ਵੈਜੀਟੇਸ਼ਨ ਹਰੀ ਹੈ, ਤੇ ਥੱਲਿਓਂ ਪਾਣੀ ਤਾਂ ਨੂੰ ਜਾਂਦਾ ਇਹਨਾਂ ਨੂੰ। ਇਸ ਕਰਕੇ ਉਹਨੇ ਪਹਿਲਾਂ ਹੀ ਸਾਰੇ ਬਾਕੀ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਭੰਡਾਂ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ। ਤੇ ਇਸ ਕਰਕੇ ਮਹਾਰਾਜ ਕਹਿੰਦਾ ਇਹਨਾਂ ਦੀ ਸਾਰਿਆਂ ਦੀ ਸਾਰ ਉਹ ਕੌਣ ਕਰਦਾ? ਸੋ ਮਿੱਥ ਜਾਣੇ ਜਿਹੜੇ ਪਹਾੜਾਂ ਚ ਸਮੁੰਦਰਾਂ ਚ ਰੇਗਿਸਤਾਨਾਂ ਚ ਸਾਰੇ ਜਿੰਨੇ ਜੀ ਜੰਤ ਹੈ ਉਹ ਸਾਰਿਆਂ ਦੀ ਖਬਰ ਲੈਂਦਾ ਹੈ। ਕਿਉਂ? ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ, ਉਹ ਸਾਰਿਆਂ ਨੂੰ ਫਿਰ ਸੰਭਾਲਦਾ ਹੈ। ਤੇ ਇਸ ਕਰਕੇ ਮਹਾਰਾਜ ਨਾ ਸੈਂਟਰਲੀ ਲਾਈਨ ਦਿੱਤੀ, ਸੋ ਕਰਤਾ ਜਿੰਨੇ ਕਰਤਾ ਕਰਨਾ ਕੀਆ, ਜਿੰਨੇ ਕਰਦਾ ਕਰਨਾ ਕੀਆ। ਭਾਈ ਜੱਟ ਜਾਣੇ ਤੇ ਬਿੱਜੂ ਜਾਣੇ, ਤੂੰ ਰਾਮ ਨਾਲ ਨਾਮ ਜਪੀ ਚੱਲ। ਇਹ ਰੱਬ ਨੇ ਧਰਤੀ ਬਣਾਈ ਹੈ, ਤੈਨੂੰ ਐਵੇਂ ਹੀ ਚਾਹ ਚੜਿਆ, ਤੈਨੂੰ ਫਿਕਰ ਪੈ ਜਾਂਦਾ ਸਿੱਖੀ ਦਾ ਜੀ, ਉਹ ਜੀ ਸਾਰੀ ਸਿੱਖੀ ਚ ਕੀ ਹੋ ਰਿਹਾ, ਇਹਨਾਂ ਨੂੰ ਉਪਦੇਸ਼ ਕਰੀਏ ਸਾਰੀ ਸਿੱਖ। ਉਹ ਭਾਈ ਉਹ ਤਾਂ ਭਾਣਾ ਵਰਤ ਰਿਹਾ। ਇਸ ਤਰ੍ਹਾਂ ਤੂੰ ਦੁਨੀਆਂ ਦਾ ਫਿਕਰ ਨਾ ਕਰ, ਜਿੰਨੀ ਉਪਾਈ ਆ ਉਹ ਜਾਣੇ। ਆਹ ਇੱਥੇ ਮਹਾਰਾਜ ਬੇਫਿਕਰ ਹੋ ਜਾਂਦੇ ਆ। ਉਹ ਕਹਿੰਦੇ ਮੈਂ ਕੀ ਕਰਦਾ, ਮੈਂ ਸਦਾ ਹੀ ਉਹਦਾ ਸਵਸਥ ਕਹਿੰਦੇ ਜੈ ਜੈਕਾਰ ਨੂੰ। ਜੋਹਾਰੀ ਆ ਮੁਸਲਮਾਨੀ ਲਫ਼ਜ਼, ਜੋਹਾਰ ਕਰਨਾ ਹੈ ਨੀਵੇਂ ਹੋ ਕੇ ਸਲਾਮ ਕਰਨਾ, ਤੇ ਮੈਂ ਤੇ ਉਹਨੂੰ ਸਲਾਮ ਕਰਦਾ ਰਹਿਣਾ, ਉਹਨੂੰ ਜੈ ਜੈਕਾਰ ਕਰਦਾ ਰਹਿਣਾ। ਤੇ ਉਹਦਾ ਦੀਵਾਨ ਐਡੀ ਸੁਪਰੀਮ ਕੋਰਟ ਆ ਉਹਦੇ ਕੋਲ, ਦੀਵਾਨ ਅਭਗ ਜਿਹੜਾ ਕਦੀ ਫੇਲ ਨਹੀਂ ਹੋ ਸਕਦਾ ਔਰ ਨਾ ਕਦੀ। ਉਹ ਕਹਿੰਦਾ ਉਹਦਾ ਸਭ ਦੀਵਾਨ ਬੈਠਾ, ਤਿੰਨ ਦੇਵਤੇ ਬਿਠਾ ਲਿਆ ਹਰ ਮਹਿਕਮੇ ਤੇ, ਉਹਨੇ ਅਲਹਿਦ ਅਲਹਿਦ ਬੰਦੇ ਲਾਏ। ਮੈਂ ਨਾ ਮੇਰਾ ਤੇ ਕੰਮ ਕੀ ਹੈ? ਤਿਸ ਜੋਹਾਰੀ ਸੋ ਮੈਂ ਤਿਸ ਜੋਹਾਰੀ ਮੈਂ ਉਹਨੂੰ ਹੀ ਸਲਾਮ ਕਰਦਾ ਹਾਂ ਤੇ ਉਹਦੇ ਉਨੀ ਜੈ ਜੈਕਾਰ ਕਰਦਾ। ਮਤਲਬ ਕਿਉਂ ਮੈਂ ਕਾਹਦੇ ਨਾਲ ਕਰਦਾ? ਨਾਨਕ ਸੱਚੇ ਨਾਮ ਉਠਕਾ ਬੈਠਕਾ ਨਹੀਂ ਕਰਦਾ, ਮੈਂ ਹੋਰ ਕੋਈ ਕਰਮ ਕਾਂਡ ਨਹੀਂ ਕਰਦਾ। ਮੈਂ ਸੱਚਾ ਨਾਮ ਜਿਹੜਾ ਹੈ ਨਾ ਉਹਨੂੰ ਜਪ ਜਪ ਕੇ ਹੀ ਤੇ ਕਿਹਾ, ਇਹਦੇ ਨਾਲ ਹੀ ਮੈਂ ਆਪਣਾ ਮਨ ਟਿਕਾਉਣਾ ਹੈ। ਬਾਕੀ ਜਿਹੜਾ ਕਰਮ ਕਾਂਡ ਕਰਨਾ ਹੈ ਉਹਦੇ ਨਾਲ ਮਨ ਨਹੀਂ ਟਿਕੇਗਾ। ਕਿਹਾ ਟਿੱਕਾ ਨਹੀਂ ਹੈ ਇੱਥੇ, ਇਹਦਾ ਹੈ ਟਿਕਾ। ਮੈਂ ਉਹ ਜਿਹੜਾ ਜੁਹਾਰੀ ਕਰਦਾ ਸਵਾ ਨਾਮ ਜਪਦਾ ਨਰੋਲ, ਉਹਦੇ ਨਾਲ ਮੇਰਾ ਮਨ ਟਿਕ ਜਾਂਦਾ ਹੈ ਤੇ ਫਿਰ ਮੈਂ ਦੁਨੀਆਂ ਚ ਤੱਕ ਸਕਦਾ ਹਾਂ, ਮੈਂ ਪ੍ਰੋਲੋਂਗ ਕਰ ਸਕਦਾ, ਮੈਂ ਇਸ ਦੁਨੀਆਂ ਚ ਐਗਜ਼ਿਸਟ ਕਰ ਸਕਦਾ, ਤੱਕ ਮੈਂ ਇਹਨੇ ਐਗਜ਼ਿਸਟ ਕਰਨਾ। ਤੂੰ ਇਸ ਕਹਿੰਦੇ ਵੀ ਮੇਰਾ ਮਨ ਟਿਕਾਣੇ ਚ ਆ ਜਾਂਦਾ, ਐਨ ਟਿਕ ਜਾਂਦਾ। ਇਹ ਸਭ ਕੁਛ ਹੀ ਕਾਹਦੇ ਨਾਲ ਹੁੰਦਾ? ਸੱਚੇ ਨਾਮ ਨਾਲ ਹੁੰਦਾ। ਇਸ ਕਰਕੇ ਨਾਮ ਜਪਣ ਵਾਲਾ ਕਦੀ ਚਿੰਤਾ ਨਹੀਂ ਕਰਦਾ। ਜੋ ਆ ਦੱਸਿਆ ਹੈ ਉਹ ਬੈਲ ਦਿੱਤੇ ਹੈ ਕਿਸਾਨ ਨੂੰ, ਮੇਘ ਦਿੱਤਾ ਸਾਰਿਆਂ ਖੇਤਾਂ ਤੇ ਵਰਨ ਨੂੰ, ਬਾਕੀ ਅਚਾਰੀਆਂ ਜੂਨਾਂ ਸਾਰਿਆਂ ਨੂੰ ਪਾ ਕੇ ਉਹ ਉਹੀ ਚਿੰਤਾ ਕਰਨ ਵਾਲਾ। ਮੈਂ ਕੀ ਚਿੰਤਾ ਕਰਾਂ, ਮੇਰਾ ਕੰਮ ਇੱਕੋ ਹੀ ਹੈ, ਨਾਮ ਜਪੀ ਜਾਣਾ। ਸੋ ਕਰਤਾ ਚਿੰਤਾ ਕਰੇ, ਕਰਤਾ ਚਿੰਤਾ ਕਰੇ, ਇਹ ਨਾਨਕ ਸੱਚੇ ਨਾਮ। ਸੱਚੇ ਨਾਮ ਬਿਨ ਹਰ ਨਾਮੇ ਤੁਲ ਨਾ ਪੁੱਜਈ, ਨਾ ਪੁੱਜਈ, ਇਹ ਲੱਖ ਕੋਟੀ ਕਰਮ ਕਮਾਏ। ਹਰ ਕਿਆ ਤੋ ਕਹਿ ਮੁਹੱਲੇ ਪਹਿਲੇ ਦੀ, ਕਹਿੰਦੇ ਲੱਖਾਂ ਕੰਮ ਕਰ ਲਓ ਪਰ ਨਾਮ ਜਪਣ ਦੇ ਬਰੋਬਰ ਨਹੀਂ ਹੋਏਗਾ। ਸਿੱਖੀ ਚ ਜੋ ਮਰਜ਼ੀ ਸਿਰ ਠਾਂ ਤੇ ਲੱਤਾਂ ਉੱਤੋਂ ਦੀ ਕਰ ਲਓ ਭਾਵੇਂ, ਜੋ ਮਰਜ਼ੀ ਪਾਈ ਫਿਰੋ, ਜਿਹੜੇ ਮਰਜ਼ੀ ਗੁਰਦੁਆਰੇ ਜਿੱਥੇ ਮਰਜ਼ੀ ਸਿੱਖੀ ਕਮਾਈ ਫਿਰੋ, ਜੇ ਨਾਮ ਨੀ ਜਪਦੇ ਕੱਖ ਨੀ ਹੋਣਾ। ਕਿਉਂ ਮਹਾਰਾਜ ਕਹਿ ਰਹੇ ਹਰ ਨਾਮ ਸੰਤਰੇ ਹੋਮੀਏ ਇੱਕ ਰੱਤੀ ਟੋਲ ਕਟਾਏ ਇਹਨਾਂ ਦੇ ਵੇਦਾਂ ਸ਼ਾਸਤਰਾਂ ਚ ਲਿਖਿਆ ਵੀ ਜੇ ਤੂੰ ਆ ਕਰਮ ਕਰ ਰਹੇ ਨਾ ਵੀ ਆਪਣੇ ਸਰੀਰ ਨੂੰ ਇੱਕ ਰੱਤੀ ਜਿੰਨਾ ਕੱਟ ਕੱਟ ਕੇ ਸਾਰੇ ਸਰੀਰ ਨੂੰ ਤੇ ਜਿਹੜਾ ਹਵਨ ਹੋ ਰਿਹਾ ਉਹਦੇ ਵਿੱਚ ਤੂੰ ਪਾ ਦੇ ਅੱਗ ਦੇ ਵਿੱਚ, ਤੇਰੀ ਮੁਕਤੀ ਹੋ ਜਾਏਗੀ। ਇਹ ਮਹਾਰਾਜ ਉਹਦੇ ਤੇ ਟੋਕ ਲਾਉਂਦੇ ਨੇ ਭਈ ਇਹ ਕਰਮ ਕਾਂਡ ਕਰਨਾ ਮੁਕਤੀ ਕਿੱਦਾਂ ਹੋ ਜੂ, ਵੀ ਜਿਹੜਾ ਸਰੀਰ ਹੈ ਉਹਨੂੰ ਕੱਟ ਕੱਟ ਕੇ ਤੇ ਹੋਮ ਕਰੀਏ ਅੱਗ ਦੇ। ਬਸੰਤਰ ਕਹਿੰਦੇ ਅੱਗ ਨੂੰ ਤਨ ਬੈਸੰਤਰ ਹੋਮੀਏ
ਹਵਨ ਦੇ ਵਿੱਚ
ਤਨ ਬੈਸੰਤਰ ਹੋਮੀਏ ਇੱਕ ਰੱਤੀ
ਕਰਮ ਕਾਂਡ ਡਿਸਕ੍ਰਾਈਬ ਕਰ ਰਹੇ ਨੇ ਮਹਾਰਾਜ ਭਈ ਜੋ ਮਰਜ਼ੀ ਕਰਦੇ ਰਹੋ ਜਿਨ ਚਿਕਰ ਨਾਮ ਨਹੀਂ ਜਪਦੇ। ਇਹ ਸਾਰੇ ਕਰਮ ਗੁਰੂ ਨਾਨਕ ਦੇ ਸਾਹਮਣੇ ਹੋ ਰਹੇ ਸੀ। ਸਾਰੇ ਹਿੰਦੁਸਤਾਨ ਚ ਵੇਦਾਂ ਦਾ ਇਸ ਗਿਆਨ ਦਾ ਇੰਨਾ ਜ਼ੋਰ ਸੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਸਾਰੀ ਦੁਨੀਆਂ ਹੀ ਕਰਮ ਕਾਂਡ ਚ ਪਈ ਸੀ, ਜਿੱਦਾਂ ਕਿ ਹੁਣ ਵੀ ਪਈ ਹੈ। ਇਹੋ ਕਰਮ ਕਾਂਡ ਹੀ ਲੋਕ ਫਿਰ ਬਾਬੇ ਨਾਨਕ ਦੇ ਸ਼ਬਦ ਸੁਣ ਸੁਣ ਕੇ ਫਿਰ ਸਿੱਖ ਬਣਦੇ ਜਾਂਦੇ ਸੀ। ਇਹਨਾਂ ਕਰਮਾਂ ਦਾ ਤੇ ਕੋਈ ਫਾਇਦਾ ਨੀ, ਮੁਕਤੀ ਨੀ ਹੋਣੀ ਇਹਨਾਂ ਨੂੰ।
ਤਨ ਬੈਸੰਤਰੇ ਹੋਮੀਏ ਤਨ ਬੈਸੰਤਰੇ ਹੋਮੀਏ ਇੱਕ ਰੱਤੀ ਟੋਲ ਕਟਾਏ ਇੱਕ ਰੱਤੀ ਟੋਲ ਕਟਾਏ।
ਜੇ ਤਨ ਮਨ ਆਪਣਾ ਤੂੰ ਅੱਗ ਦੇ ਹਵਾਲੇ ਵੀ ਕਰ ਦੇਗਾ ਨਾ,
ਤਨ ਮਨ ਸਮਦਾ ਜੇ ਕਰੀ ਤਨ ਮਨ ਸਮਦਾ ਜੇ ਕਰੀ ਆਨ ਦਿਨ ਅੱਗ ਨੇ ਜਲਾਏ
ਸ੍ਰੀ ਰਾਗ ਮਹੱਲਾ ਪਹਿਲਾ ਸ਼ਬਦ ਇੱਥੋਂ ਸ਼ੁਰੂ ਹੁੰਦਾ। ਮਹਾਰਾਜ ਕੀ ਕਰਦੇ ਆ, ਬਹੁਤ ਉੱਚ ਚੋਟੀ ਦੀਆਂ ਤੁਕਾਂ ਰਹਾਓ ਤੂੰ ਪਹਿਲਾਂ ਆ ਰਹੀਆਂ ਹਨ।
ਰਾਮ ਨਾਮੇ ਮਨ ਭੇਜਿਆ ਸ਼ਬਦ ਸੁਰ ਤੇ ਸੁਖ ਟੁੱਟ ਗਏ ਸ਼ਬਦ ਸੁਰ ਤੇ ਸੁਖ ਟੁੱਟ ਗਏ ਪ੍ਰਭ ਰਾਤੋ
मन मन साजे सिगारिया ਇੱਥੇ ਪੰਥ ਦੇ ਵੱਡੇ ਸੰਤ ਫਤਿਹ ਸੈਨਾ ਭੜੋਲੇ ਤਿਆਰ ਕੀਤੇ ਅਕਾਲ ਤਖ਼ਤ ਤੇ ਵੀ ਅਸੀਂ ਸੜ ਜਾਣਾ ਜੀ ਜੇ ਸਾਨੂੰ ਪੰਜਾਬੀ ਸੂਬਾ ਜਾਂ ਚੰਡੀਗੜ੍ਹ ਨਾ ਦਿੱਤਾ ਉਹ ਭੜੋਲੇ ਨਾਲ ਮਿੱਟੀ ਦੇ ਤੇਲ ਦੇ ਪੀਪੇ ਰੱਖੇ ਸੰਗਲ ਪੈਰਾਂ ਨੂੰ ਬੰਨੇ ਤੇ ਉਹ ਭਾਈ ਇਹ ਸੜ ਮਰਨਾ ਕੋਈ ਸਿੱਖੀ ਦਾ ਕੰਮ ਹੈ ਕੈਸੀ ਬਿਹੂਦਾ ਬਾਤ ਹੋ ਰਹੀ ਸਿੱਖੀ ਦੇ ਕੋਈ ਸ਼ਬਦ ਨੂੰ ਦੇਖਦੇ ਨੇ ਵੀ ਬਾਬੇ ਨਾਨਕ ਨੂੰ ਤੁਹਾਨੂੰ ਸੜਨ ਨੂੰ ਕਿਹਾ ਸੀ ਮਹਾਰਾਜ ਤੇ ਕਹਿੰਦਾ ਹਰ ਨਾਮ ਬਨਾਰਸ ਚ ਹਲੀ ਤੱਕ ਉਹ ਖੂਹ ਹੈਗਾ ਜਿਹਦੇ ਸੈਂਟਰ ਦੇ ਵਿੱਚ ਇੱਕ ਆਰਾ ਦੰਦੇ ਵਾਲਾ ਤਾਂ ਨੂੰ ਤੇ ਸੈਂਟਰ ਚ ਇੱਕ ਤਿੱਖਾ ਆਰਾ ਲਾਇਆ ਤੇ ਜਿਹੜਾ ਕੋਈ ਰਾਜਾ ਜਾਂ ਕੋਈ ਵੱਡਾ ਆਦਮੀ ਮੁਕਤੀ ਲੈਣਾ ਚਾਹੁੰਦਾ ਸੀ ਬਾਹਮਣ ਕਹਿੰਦੇ ਸੀ ਪਹਿਲਾਂ ਤੂੰ ਸਾਰੇ ਗਹਿਣੇ ਜਾਂ ਤੂੰ ਇੰਨਾ ਦਾਨ ਕਰ ਫਿਰ ਤੂੰ ਇਸ ਖੂਹ ਦੇ ਉੱਤੇ ਨਾ ਲੱਤਾਂ ਚੌੜੀਆਂ ਕਰਕੇ ਛਾਲ ਮਾਰ ਤਾਂ ਕਿ ਆਰੇ ਦੇ ਉੱਤੇ ਪਵੇਂ ਤੇ ਤੂੰ ਦੋ ਫਾੜ ਹੋ ਜਾਏ ਇਹ ਹੈ ਅਰਧ ਸਰੀਰੀ ਕਟਾਈ ਹੈ ਆਪਣੇ ਸਰੀਰ ਨੂੰ ਦੋ ਫਾੜ ਕਰ ਲੈਣਾ ਉੱਥੇ ਤੈਨੂੰ ਮੁਕਤੀ ਮਿਲ ਗਈ ਹੱਲੀ ਤੱਕ ਉਹ ਖੂਹ ਬਨਾਰਸ ਦਾਸ ਨੇ ਆਪ ਦੇਖਿਆ ਇਹਨਾਂ ਨਾਲ ਉਹ ਮਹਾਰਾਜ ਉਹਦੇ ਉਸ ਖੂਹ ਵੱਲ ਇਸ਼ਾਰਾ ਹੈ ਵੀ ਜੇ ਤੂੰ ਅੱਧਾ ਸਰੀਰ ਆਪਣਾ ਦੋ ਫਾੜ ਵੀ ਕਰਾ ਸਾਰੇ ਸਰੀਰ ਦੀ ਦੋ ਫਾੜਾਂ ਕਰਵਾ ਲਏਗਾ ਤੇ ਸਿਰ ਦੇ ਉੱਤੇ ਕਰਵੱਤ ਧਰਾ ਲਏਗਾ ਆਰਾ ਅਰਧ ਸਰੀਰ ਕਟਾਇਆ ਅਰਧ ਸਰੀਰ ਕਟਾਇਆ ਸਿਰ ਕਰਵੱਤ ਪੰਜਾਂ ਪੌਂਡਾਂ ਨਾਲ ਅਖੀਰ ਤੇ ਜਾ ਕੇ ਮੁਕਤੀ ਲੈਣ ਲਈ ਪਹਾੜਾਂ ਚ ਚੜ ਗਏ ਉੱਥੇ ਬਰਫ਼ ਦੇ ਵਿੱਚ ਹੀ ਗਲ ਗਏ ਉਹ ਮਹਾਰਾਜ ਕਹਿੰਦੇ ਕਈ ਇਹਨਾਂ ਨੂੰ ਮੁਕਤੀ ਦਸ ਰਸਿਆ ਜੀ ਪਹਾੜਾਂ ਚ ਚੜ ਜਾਓ ਹਿਮਾਚਲ ਚ ਉੱਥੇ ਜੇ ਬਰਫ਼ ਚ ਗਲ ਜਾਓਗੇ ਤੇ ਤੁਹਾਨੂੰ ਮੁਕਤੀ ਮਿਲ ਜੂਗੀ ਤਨ ਹਮੈ ਚੱਲ ਰੋਗ ਹਉਮੈ ਦਾ ਹੈ ਉਹ ਇਹਨਾਂ ਚੀਜ਼ਾਂ ਕਰਨਾ ਮਨ ਤੇ ਉਹ ਰੋਗ ਜਿਹੜਾ ਹਉਮੈ ਦਾ ਉਹ ਨਹੀਂ ਜਾਣਾ ਇਹ ਤਨ ਹਮੈ ਚੱਲ ਗਾਲੀਐ ਤਨ ਹਮੈ ਚੱਲ ਗਾਲੀਐ ਕੀ ਮਨ ਤੇ ਰੋਗ ਨਾ ਜਾਏ ਕੀ ਮਨ ਤੇ ਰੋਗ ਸਾਰੇ ਸ਼ਬਦ ਚ ਤੇ ਤੁਕੀ ਹੈ, ਤਿੰਨ ਤੁਕਾਂ ਹੋਣਗੀਆਂ, ਤੀਸਰੀ ਤੁਕ ਚ ਮਹਾਰਾਜ ਨਿਚੋੜ ਕੱਢ ਦਿੰਦੇ ਵੀ ਮੈਂ ਠੋਕ ਕੇ ਵਜਾ ਕੇ ਚੰਗੀ ਤਰ੍ਹਾਂ ਇਹ ਦੇਖ ਲਿਆ ਹੈ ਕਿ ਹਰ ਨਾਮ ਮੈਂ
ਢੋਲ ਨਾ ਪੁੱਜਾਈ, ਢੋਲ ਨਾ ਪੁੱਜਾਈ,
ਸਭ ਡਿੱਠੀ ਠੋਕ ਵਜਾਏ, ਸਭ ਡਿੱਠੀ ਠੋਕ ਵਜਾਏ,
ਹਰ ਨਾਮ ਮੈਂ, ਹਰ ਨਾਮ ਮੈਂ,
ਢੋਲ ਨਾ ਪੁੱਜਾਈ, ਨਾ ਪੁੱਜਾਈ, ਸਭ ਡਿੱਠੀ ਠੋਕ ਵਜਾਏ।
ਇੱਕ ਬਾਹਮਣਾਂ ਦੀ ਜਾਚ ਹੈ ਦੱਤ, ਪੰਡਿਤ ਸ਼ਾਮ ਸੁੰਦਰ ਦੱਤ, ਇਹ ਬਾਹਮਣਾਂ ਦੀ ਜਾਤ ਹੈ, ਖਾਸ ਦੈਨ ਵੀ ਐਸ ਜੇ ਜਾਤ ਨੂੰ ਦਾਨ ਕਰੋਗੇ ਨਾ ਉਹਦਾ ਬਹੁਤ ਫਲ ਹੈ। ਇਹਨਾਂ ਦੇ ਵੇਦਾਂ ਸ਼ਾਸਤਰਾਂ ਚ ਲਿਖਿਆ ਵੀ ਜੇ ਤੂੰ ਸੋਨਾ ਦੱਤ ਜਿਹੜੀ ਬ੍ਰਾਹਮਣਾਂ ਦੀ ਜਾਤ ਹੈ ਉਹਨੂੰ ਕਰੋਗੇ ਤੇ ਨਾਲ ਹੀ ਘੋੜੇ ਤੇ ਗੈਵਰ ਹਾਥੀ ਦਾਨ ਕਰ ਤੇ ਨਾਲ ਜ਼ਮੀਨ ਦਾ ਦਾਨ ਕਰ, ਗਊਆਂ ਦਾ ਦਾਨ ਕਰ ਤੇ ਤੇਰਾ ਪਰ ਅੰਦਰੋਂ ਗੁਮਾਨ ਨਹੀਂ ਜਾਣਾ ਇਹਨਾਂ ਦਾਨਾਂ ਨਾਲ। ਤੇ ਇਸ ਕਰਕੇ ਮਹਾਰਾਜ ਅਗਲੀਆਂ ਤਿੰਨ ਤੁਕਾਂ ਲਾਉਂਦੇ ਆ ਦਾਨ ਪੁੰਨ ਕਰਨ ਵਾਲਿਆਂ ਤੇ ਉਹ ਮਹਾਰਾਜ ਕਹਿੰਦੇ ਆ ਇੱਥੇ ਵੀ ਅੰਗਰੇਜ਼ਾਂ ਨਾਲ ਉਹ ਰਹਿਤ ਨਾਮੇ ਫੜ ਲਏ ਹੈ ਜਿਹੜੇ ਕਿ ਉਹਨਾਂ ਨਾਲ ਫੜੇ ਹੈ, ਸਾਡਿਆਂ ਸਿੱਖਾਂ ਨਾਲ ਨਹੀਂ ਹਲੀ ਫੜੇ, ਉਹਨਾਂ ਭਾਈ ਚੰਪਾ ਸਿੰਘ ਦੇ ਰਹਿਤ ਨਾਮੇ ਚ ਜਾਂ ਖੜੇ ਕਿਹੜੇ ਚ ਰਹਿਤ ਨਾਮਾ ਉਹਨਾਂ ਨੇ ਉੱਥੇ ਅਮੈਰੀਕਾ ਚ ਛਾਪਿਆ ਵੀ ਉਹਦੇ ਚ ਲਿਖਿਆ ਵੀ ਬਾਹਮਣਾਂ ਨੂੰ ਦਾਨ ਨਾ ਕਰੋ, ਦਾਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਆ ਸਿੱਖਾਂ ਨੂੰ ਕਰੋ, ਪਰ ਜਿਹੜੇ ਬਾਹਮਣਾਂ ਤੋਂ ਸਿੱਖ ਬਣੇ ਹੋਣ ਉਹਨਾਂ ਦਾ ਬਹੁਤ ਫਲ ਹੈ। ਇੱਥੇ ਤੱਕ ਬਰੀਕੀ ਚ ਉਹਨਾਂ ਲੋਕਾਂ ਨਾਲ ਆਣ ਕੇ ਸਾਡੇ ਸਿੱਖ ਮਧਬ ਨੂੰ ਸਟੱਡੀ ਕਰਕੇ ਤੇ ਇਹਦੀਆਂ ਜੜ੍ਹਾਂ ਲੱਭੀਆਂ ਹਨ ਕਰਪਸ਼ਨ ਦੀਆਂ। ਉਹ ਕਹਿੰਦੇ ਆਮ ਸਿੱਖ ਜਿਹੜਾ ਬੇਚਾਰਾ ਨੀਵੀਂ ਜਾਤ ਤੋਂ ਬਣਿਆ ਹੋਵੇ ਜਾਂ ਸਾਰਾ ਉਹਦਾ ਇੰਨਾ ਪੁੰਨ ਨਹੀਂ ਲੱਗਣਾ, ਰਹਿਤਨਾਮਿਆਂ ਚ ਸਾਡੇ ਚ ਲਿਖੇ ਆ ਭਾਈ ਜਿਹੜਾ ਬ੍ਰਾਹਮਣ ਤੋਂ ਸਿੱਖ ਬਣਿਆ ਹੋਵੇ ਉਸ ਦਾਨ ਦਾ ਬਹੁਤ ਫਲ ਹੈ। ਇਸ ਕਰਕੇ ਉਹ ਮਹਾਰਾਜ ਨਾ ਇੱਥੇ ਉਹ ਤੁਕ ਲਈ ਹੈ ਬਾਬੇ ਨਾਨਕ ਨਾ
ਕੰਚਨ ਕੇ ਕੋਟ ਦੱਤ ਕਰੀ, ਕੰਚਨ ਕੇ ਕੋਟ ਦੱਤ ਕਰੀ, ਬਹੁ ਗਊਆਂ ਘਣੀ